ਦੋਏਰਾ ਚੂਰਨ ਸ਼੍ਰੀ ਗੁਰੂ ਚਰਨ ਰਜ ਰਾਗ ਦੁਐਕ ਮਨ ਰੋਗ ਕਰਕੇ ਤਾਏ ਅਨਾਮ ਹੋ ਕਹੋ ਕਥਾ ਨਿਰਸੋਗ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਦਸੋਂ ਪਾਤਸ਼ਾਹਾਂ ਦੀ ਜਾਗਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਾਵਨ ਪਵਿੱਤਰ ਸਜੇ ਹੋਏ ਸੰਧਿਆ ਵੇਲੇ ਦੇ ਸੱਚਖੰਡ ਦੀਵਾਨਾਂ ਅੰਦਰ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ। ਮਿਹਰਬਾਨ ਨਾਥ ਨਾਥ ਸਤਿਗੁਰਾਂ ਦੇ ਚਰਣਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਏਮਨਾਬਾਦ ਨਗਰ ਤੋਂ ਰਾਏ ਭੋਏ ਦੀ ਤਲਵੰਡੀ ਪਹੁੰਚੇ ਹਨ। ਚਾਚਾ ਲਾਲੂ ਜੀ ਦੇ ਨਾਲ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨਾਲ ਮੇਲ ਹੋਇਆ ਹੈ। ਉਚੇਚੇ ਤੌਰ 'ਤੇ ਆਏ ਹਨ ਰਾਏ ਬੁਲਾਰ ਨੂੰ ਦਰਸ਼ਨ ਦੇਣ ਵਾਸਤੇ। ਰਾਏ ਬੁਲਾਰ ਜੀ ਦੇ ਕੋਲ ਦਰਸ਼ਨ ਦੇਣ ਲਈ ਪਹੁੰਚੇ। ਰਾਏ ਬੁਲਾਰ ਜੀ ਨੇ ਬੜੀ ਭਾਵਨਾ ਨਾਲ ਮੇਰੇ ਸਾਹਿਬਾਂ ਦੇ ਪਾਵਨ ਦਰਸ਼ਨ ਪਰਸੇ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਣਾਂ 'ਤੇ ਨਮਸਕਾਰ ਕੀਤੀ। ਬੇਨਤੀ ਕੀਤੀ ਹੈ ਗਰੀਬ ਨਵਾਜ ਪਾਤਸ਼ਾਹ ਆਪਣੇ ਪਵਿੱਤਰ ਚਰਣਾਂ ਦੀ ਪੋਲ ਵੀ ਬਖਸ਼ੋ। ਮਹਾਰਾਜ ਨਾਲੇ ਦਾਸ ਦੇ ਗ੍ਰਹਿ ਵਿਖੇ ਭੋਜਨ ਗ੍ਰਹਿਣ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਰਾਏ ਬੁਲਾਰ ਦਾ ਪ੍ਰੇਮ ਵੇਖ ਕੇ ਇਹਨਾਂ ਦੇ ਗ੍ਰਹਿ ਵਿਖੇ ਚਰਨ ਪਾਏ। ਰਾਏ ਬੁਲਾਰ ਜੀ ਵੱਲੋਂ ਤਿਆਰ ਕੀਤੇ ਗਏ ਅਨੇਕ ਪ੍ਰਕਾਰ ਦੇ ਵਿੰਜਨਾਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਪ੍ਰੇਮ ਵੱਸ ਹੋ ਕੇ ਛਕੇ ਨੇ। ਰਾਏ ਜੀ ਨੇ ਵੀ ਇਤਨੀ ਭਾਵਨਾ ਦਿਖਾਈ ਕਿ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਧੋਏ। ਚਰਨ ਧੋ ਕੇ ਉਹ ਜਲ ਨੇਤਰਾਂ ਵਿੱਚ ਮਾਰਿਆ, ਉਹੀ ਜਲ ਆਪਣੇ ਸੀਸ 'ਤੇ ਵੀ ਧਾਰਨ ਕੀਤਾ ਔਰ ਛਕਿਆ ਔਰ ਆਪਣੇ ਜੀਵਨ ਨੂੰ ਇਹ ਜਾਣਿਆ ਵੀ ਹੁਣ ਮੇਰੀ ਜ਼ਿੰਦਗੀ ਧੰਨ ਹੋ ਗਈ ਹੈ, ਮੇਰਾ ਜਨਮ ਮੇਰੇ ਸਤਿਗੁਰਾਂ ਦੀ ਦਇਆ ਨਾਲ ਸਕਾਰਥਾ ਹੋ ਗਿਆ ਹੈ। ਇਸ ਪ੍ਰਕਾਰ ਨਾਲ ਰਾਏ ਬੁਲਾਰ ਜੀ ਨੂੰ ਮਹਾਰਾਜ ਜੀ ਨੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਰਾਏ ਭੋਏ ਦੀ ਤਲਵੰਡੀ 'ਚ ਕੁਝ ਹੋਰ ਕੌਤਕ ਵਰਤਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰੀਏ। ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਗੁਰੂ ਕੀ ਮੂਰਤ ਨੂੰ ਹਿਰਦੇ 'ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਚਰਨ ਸ਼੍ਰੀ ਗੁਰ ਚਰਨ ਰਜ ਰਾਗ ਦੁਐਕ ਮਨ ਰੋਗ।
ਖਾਲਸਾ ਜੀ, ਰਾਗ ਤੇ ਦੁਵੈਸ਼ ਇਹ ਮਨ ਦੇ ਰੋਗ ਹਨ। ਰਾਗ ਕਹਿੰਦੇ ਨੇ ਲਗਾਵ ਨੂੰ, ਇਹ ਮੇਰਾ ਹੈ, ਜਿਹੜਾ ਤਾਂ ਮੇਰਾ ਹੈ ਉਹਨੂੰ ਨਾ ਨੁਕਸਾਨ ਹੋਵੇ। ਦੁਵੈਸ਼ ਕਹਿੰਦੇ ਨੇ ਦੂਸਰੇ ਦਾ ਹੈ, ਇਹ ਭਾਵੇਂ ਬਿਨਸ ਜਾਏ, ਨੁਕਸਾਨਿਆ ਜਾਏ, ਭਾਵੇਂ ਸੜ ਜਾਏ, ਮੈਨੂੰ ਕੀ। ਇਹਨੂੰ ਦੁਵੈਸ਼ ਕਹਿੰਦੇ ਨੇ। ਇਸ ਮਨ ਨੂੰ ਜਿਹੜੇ ਦੋ ਰੋਗ ਲੱਗੇ ਨੇ, ਰਾਗ ਅਤੇ ਦੁਵੈਸ਼ ਦੇ, ਇਹਦੀ ਨਿਵਿਰਤੀ ਵਾਸਤੇ ਜਿਵੇਂ ਰੋਗ ਲੱਗਾ ਹੋਵੇ ਤਾਂ ਉਹਦੇ ਵਾਸਤੇ ਸਿਆਣੇ ਵੈਦ ਚੂਰਨ ਤਿਆਰ ਕਰਦੇ ਹਨ। ਅਤੇ ਮਹਾਰਾਜ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੀ ਧੂੜ ਹੈ, ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੀ ਖਾਕ ਹੈ, ਉਹ ਧੂੜ ਚੂਰਨ ਦੇ ਸਮਾਨ ਹੈ ਔਰ ਮੇਰੇ ਇਸ ਮਨ ਨੂੰ ਲੱਗੇ ਹੋਏ ਰਾਗ ਅਤੇ ਦੁਵੈਸ਼ ਦੇ ਰੋਗ ਨੂੰ ਦੂਰ ਕਰਨ ਵਿੱਚ ਉਹ ਸਮਰੱਥ ਹੈ।
ਕਰ ਕੈ ਤਾਏ ਅਨਾਮ ਕਹੋ ਕਥਾ ਨਿਰਸੋਗ।
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੀ ਧੂੜ ਹਿਰਦੇ 'ਚ ਵਸਾ ਕੇ ਰਾਗ ਅਤੇ ਦੁਵੈਸ਼ ਦੇ ਰੋਗ ਤੋਂ ਰਹਿਤ ਹੋ ਕੇ, ਅਨਾਮ ਕਹਿੰਦੇ ਨੇ ਰੋਗ ਤੋਂ ਰਹਿਤ ਹੋਣਾ, ਰੋਗ ਤੋਂ ਰਹਿਤ ਹੋ ਕੇ ਮੈਂ ਹੁਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜੋ ਪਵਿੱਤਰ ਪਾਵਨ ਕਥਾ ਹੈ ਉਹ ਕਥਾ ਆਪ ਜੀ ਨੂੰ ਸੁਣਾਉਂਦਾ। ਹੇ ਸਰੋਤਾ ਜਨੋ, ਹੇ ਸਤਸੰਗੀਓ, ਇਸ ਪਵਿੱਤਰ ਪਾਵਨ ਕਥਾ ਨੂੰ ਸੁਣੋ, ਜਿਸ ਕਥਾ ਨੂੰ ਸੁਣ ਕੇ ਕਲਮਲ ਨਸ਼ਟ ਹੋ ਜਾਂਦੇ ਹਨ, ਜਿਸ ਕਥਾ ਨੂੰ ਸੁਣ ਕੇ ਜਨਮ ਮਰਨ ਤੋਂ ਮੁਕਤ ਹੋ ਜਾਈਦਾ ਹੈ, ਜਿਸ ਕਥਾ ਨੂੰ ਸੁਣ ਕੇ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਐਸੀ ਪਵਿੱਤਰ ਪਾਵਨ ਕਥਾ ਨੂੰ ਆਪ ਜੀ ਸਰਵਣ ਕਰੋ।
ਸ਼੍ਰੀ ਬਾਲਾ ਸੁੰਦਰ ਵਾਚ ਚੋਪਈ ਅਸਨ ਅਚਵ ਕਰ ਮਿਰਦਲ ਸੁਭਾਉ ਵੈਸੇ ਨਿਕਟ ਬਿਰਾਜਿਤ ਰਾਉ।
ਰਾਏ ਬੁਲਾਰ ਜੀ ਨੇ ਜਿਸ ਵੇਲੇ ਸਤਿਗੁਰੂ ਜੀ ਨੂੰ ਭੋਜਨ ਛਕਾ ਦਿੱਤਾ, ਭੋਜਨ ਛੱਕ ਕੇ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਰਾਏ ਬੁਲਾਰ ਜੀ ਦੇ ਕੋਲ ਬੈਠ ਗਏ। ਮੇਰੇ ਸਾਹਿਬ ਜਿਨ੍ਹਾਂ ਦਾ ਸੁਭਾਅ ਬੜਾ ਮਿਰਦਲ ਕੋਮਲ ਹੈ, ਔਰ ਰਾਏ ਬੁਲਾਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠਾ ਹੈ। ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀ ਬੜੇ ਸੁੰਦਰ ਆਸਣ 'ਤੇ ਬਿਰਾਜੇ ਹੋਏ ਨੇ।
ਤਬ ਤ੍ਰਿਪਤਾ ਬਿਰਹਾ ਤੁਰ ਆਈ ਸੁੱਤ ਰਾਖਨ ਕੋ ਮਨ ਲਲਚਾਏ।
ਇਹਨੇ ਨੂੰ ਮਾਤਾ ਤ੍ਰਿਪਤਾ ਜੀ ਜੋ ਆਪਣੇ ਪੁੱਤਰ ਦੇ ਬਿਰਹਾ ਵਿੱਚ ਵਿਛੋੜੇ ਵਿੱਚ ਤਪ ਰਹੇ ਸਨ ਅਤੇ ਜਿਨ੍ਹਾਂ ਦੇ ਮਨ ਵਿੱਚ ਇੱਕੋ ਵੱਡਾ ਸੱਲ ਸੀ ਵੀ ਹੁਣ ਨਾਨਕ ਕਿਤੇ ਫੇਰ ਨਾ ਚਲਾ ਜਾਏ, ਇਹੋ ਜਿਹੀ ਬਿਰਹਾ ਦੀ ਅਗਨੀ ਵਿੱਚ ਤਪ ਰਹੇ ਮਾਤਾ ਤ੍ਰਿਪਤਾ ਜੀ ਬਿਰਹਾ ਤੁਰ ਹੋਏ, ਰਾਏ ਬੁਲਾਰ ਦੇ ਘਰ ਹੀ ਆ ਪਹੁੰਚੇ, ਕਿਉਂਕਿ ਬਾਹਰ ਪਹਿਲਾਂ ਬਾਬੇ ਤੇਜ ਭਾਨ ਦੇ ਖੂਹ ਅਤੇ ਚੰਦਰ ਭਾਨ ਦੇ ਖੂਹ 'ਤੇ ਮਿਲਾਏ ਸਨ। ਹੁਣ ਘਰ ਆਏ ਨੇ ਰਾਏ ਬੁਲਾਰ ਜੀ ਦੇ, ਇੱਥੇ ਮਾਤਾ ਤ੍ਰਿਪਤਾ ਜੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਿੱਛੇ ਪਿੱਛੇ ਚੱਲ ਆਏ ਰਾਏ ਜੀ ਦੇ ਘਰ, ਜਿਨ੍ਹਾਂ ਦੇ ਮਨ 'ਚ ਇੱਕੋ ਇੱਛਾ ਹੈ ਕਿ ਕਿਸੇ ਤਰੀਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੁਣ ਘਰ ਵਿੱਚ ਰਹਿ ਜਾਣ, ਹੁਣ ਘਰ ਵਿੱਚ ਹੀ ਆਸਣ ਲਾ ਲੈਣ।
ਕੁੰਡ ਕਰੇ ਮੁਖ ਬੈਠ ਸਮੀਪਾ ਬੋਲੀ ਬਚਨ ਸੰਗ ਅਵਨੀਪਾ।
ਮਾਤਾ ਜੀ ਨੇ ਚਿਹਰੇ 'ਤੇ ਪਰਦਾ ਕੀਤਾ ਹੋਇਆ, ਉਸ ਸਮੇਂ ਦੀ ਰਵਾਇਤ ਸੀ, ਬਹੁਤ ਸਮੇਂ ਤੱਕ ਇਹ ਰਵਾਇਤ ਹੁਣ ਤੱਕ ਵੀ ਪਿੱਛੇ ਤੱਕ ਚੱਲਦੀ ਰਹੀ ਹੈ, ਹੁਣ ਵੀ ਕਈ ਨਗਰਾਂ 'ਚ ਹੈ। ਤੋ ਜਦੋਂ ਕਿਸੇ ਵੱਡੇ ਆਦਮੀ ਦੇ ਸਾਹਮਣੇ ਜਾਣਾ ਤੋ ਇਸਤਰੀ ਨੇ ਆਪਣੇ ਮੁੱਖ 'ਤੇ ਪਰਦਾ ਕਰ ਲੈਣਾ। ਹਾਲਾਂਕਿ ਬਾਅਦ ਵਿੱਚ ਮੇਰੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਨੇ ਜਿੱਥੇ ਸਤੀ ਪ੍ਰਥਾ ਜੇ ਕਲੰਕ ਨੂੰ ਧੋਇਆ ਉੱਥੇ ਪਰਦਾ ਪ੍ਰਥਾ ਵੀ ਸਤਿਗੁਰਾਂ ਦੂਰ ਕੀਤੀ। ਮਾਤਾ ਤ੍ਰਿਪਤਾ ਜੀ ਜਿਸ ਵੇਲੇ ਰਾਏ ਬੁਲਾਰ ਜੀ ਦੇ ਕੋਲ ਸਤਿਗੁਰੂ ਜੀ ਜਿੱਥੇ ਬੈਠੇ ਸਨ ਉੱਥੇ ਆਏ ਅਤੇ ਚਿਹਰੇ 'ਤੇ ਮਾਤਾ ਜੀ ਨੇ ਕੁਝ ਪਰਦਾ ਕੀਤਾ ਹੋਇਆ, ਪਰਦਾ ਕਰਕੇ ਕੋਲ ਬੈਠ ਗਏ ਔਰ ਮਾਤਾ ਜੀ ਉਸ ਵੇਲੇ ਰਾਏ ਬੁਲਾਰ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ।
ਬੰਦ ਹੱਥ ਦੁਐ ਦੀਨ ਪਵੰਤੀ ਸੁਣੋ ਰਾਏ ਜੀ ਮੋਰ ਬੇਨੰਤੇ।
ਹੱਥ ਜੋੜ ਕੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਰਾਏ ਜੀ, ਮੈਂ ਤੁਹਾਡੇ ਕੋਲ ਬੇਨਤੀ ਕਰਨ ਲਈ ਆਈ ਹਾਂ। ਤੁਸੀਂ ਸਾਡੇ ਨਗਰ ਦੇ ਰਾਜਾ ਹੋ, ਸਾਡੇ ਨਗਰ ਦੇ ਮੁਖੀ ਹੋ, ਸਿਰਮੌਰ ਹੋ, ਅਤੇ ਤੁਹਾਡੇ ਕੋਲ ਮੈਂ ਆਪਣੀ ਬੇਨਤੀ ਲੈ ਕੇ ਆਈ ਹਾਂ, ਤੁਹਾਨੂੰ ਬੇਨਤੀ ਕਰਨ ਲਈ ਆਈ ਹਾਂ, ਮੇਰੀ ਬੇਨਤੀ ਸੁਣੋ।
ਕਰੋ ਆਪ ਇਹ ਵੱਡੀ ਉਪਕਾਰਾ ਮਮ ਸੁਤ ਕੋ ਕਿਵੇਂ ਰੱਖੋ ਅਗਾਰਾ।
ਇਹ ਰਾਏ ਜੀ, ਬੇਨਤੀ ਇਹ ਹੈ ਕਿ ਜੇ ਤੁਸੀਂ ਮੇਰੇ 'ਤੇ ਵੱਡਾ ਪਰਉਪਕਾਰ ਕਰੋ, ਇਹ ਬੜਾ ਵੱਡਾ ਉਪਕਾਰ ਹੋਵੇਗਾ ਤੁਹਾਡਾ ਮੇਰੇ 'ਤੇ ਕਿ ਜੇ ਤੁਸੀਂ ਕਿਸੇ ਤਰੀਕੇ ਮੇਰੇ ਪੁੱਤਰ ਨੂੰ ਮੇਰੇ ਘਰ ਵਿੱਚ ਹੀ ਰੱਖਣ ਨੂੰ ਕਹਿ ਦਿਓ ਵੀ ਇਹ ਘਰ ਹੀ ਰਹਿਣ, ਤੁਹਾਡਾ ਬਚਨ ਨਹੀਂ ਮੋੜਦੇ, ਸਾਡੀਆਂ ਬੇਨਤੀਆਂ ਤਾਂ ਇਹਨਾਂ ਮੰਨੀਆਂ ਨਹੀਂ ਪਰ ਤੁਹਾਡੀ ਬੇਨਤੀ ਮੰਨਦੇ ਨੇ, ਤੁਹਾਡਾ ਬਚਨ ਨਹੀਂ ਮੋੜਦੇ, ਮੇਰੇ 'ਤੇ ਪਰਉਪਕਾਰ ਕਰੋ ਕਿ ਕਿਸੇ ਤਰੀਕੇ ਮੇਰੇ ਪੁੱਤਰ ਨੂੰ ਘਰ ਵਿੱਚ ਰੱਖ ਲਓ, ਮੈਂ ਇਹਦੇ ਵਿਛੋੜੇ 'ਚ ਨਹੀਂ ਰਹਿ ਸਕਦੀ, ਇਹਦਾ ਮਾਤਾ ਤ੍ਰਿਪਤਾ ਜੀ ਨੇ ਰਾਏ ਬੁਲਾਰ ਜੀ ਨੂੰ ਬੇਨਤੀ ਕੀਤੀ।
ਅਸ ਪ੍ਰਕਾਰ ਕਹਿ ਕਰ ਗੁਰਮਾਤਾ ਰੋਦਤ ਲੋਚਨ ਤੇ ਜਲ ਜਾਤਾ।
ਇੰਨੀ ਗੱਲ ਕਹੀ ਤੇ ਗੁਰਦੇਵ ਜੀ ਦੇ ਪੂਜਨੀਕ ਮਾਤਾ ਜੀ ਦੀਆਂ ਅੱਖਾਂ ਭਰ ਆਈਆਂ, ਬੋਲਿਆ ਨਹੀਂ ਗਿਆ, ਹੋਰ ਸ਼ਬਦ ਨਹੀਂ ਜ਼ੁਬਾਨ ਤੋਂ ਨਿਕਲਿਆ। ਇੰਨੀ ਗੱਲ ਆਖੀ ਵੀ ਕਿਸੇ ਤਰੀਕੇ ਇਹਨਾਂ ਨੂੰ ਘਰ 'ਚ ਰੱਖ ਲਓ, ਇੱਥੇ ਮੇਰੇ ਘਰ 'ਚ ਰਹਿਣ, ਹੋਰ ਨਹੀਂ ਕੁਝ ਕਿਹਾ ਗਿਆ। ਅਤੇ ਅੱਖਾਂ ਭਰ ਆਈਆਂ ਮਾਤਾ ਜੀ ਦੀਆਂ, ਨੇਤਰ ਭਰ ਆਏ, ਉਹ ਰੁਦਨ ਕਰਨ ਲੱਗੇ।
ਸੁਣਤ ਰਾਏ ਕੋ ਘਰ ਭਰ ਆਵਾ ਧਰ ਧੀਰਜ ਪੁੰਨ ਬਚਨ ਅਲਾਵਾ।
ਮਾਤਾ ਦੀ ਮਮਤਾ ਵੇਖ ਕੇ ਰਾਏ ਬੁਲਾਰ ਦਾ ਵੀ ਗਲਾ ਭਰ ਆਇਆ। ਜਦੋਂ ਮਾਤਾ ਜੀ ਦੇ ਨੇਤਰ ਭਰੇ ਨਾ, ਤੇ ਰਾਏ ਬੁਲਾਰ ਜੀ ਵੀ ਵਿਰਾਗ ਵਿੱਚ ਆ ਗਏ। ਮਾਂ ਦੀ ਮਮਤਾ ਅੱਗੇ ਰਾਏ ਬੁਲਾਰ ਨੇ ਵੇਖਿਆ ਵੀ ਮਾਂ ਵੀ ਇੱਕ ਮਮਤਾ ਕਰਕੇ ਜੋ ਕਹਿ ਰਹੇ ਨੇ, ਮਾਤਾ ਤ੍ਰਿਪਤਾ ਜੀ ਵੀ ਆਪਣੀ ਥਾਂ 'ਤੇ ਦਰੁਸਤ ਨੇ, ਸਹੀ ਨੇ। ਤੋ ਰਾਏ ਬੁਲਾਰ ਜੀ ਦਾ ਵੀ ਉਸ ਵੇਲੇ ਇੱਕ ਵਾਰੀ ਗਲ ਭਰ ਆਇਆ ਅਤੇ ਭਰੇ ਹੋਏ ਗਲੇ ਦੇ ਨਾਲ ਰਾਏ ਬੁਲਾਰ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਕੁਝ ਕੁ ਧੀਰਜ ਰੱਖ ਕੇ ਬੋਲੇ, ਕਹਿਣ ਲੱਗੇ,
ਕਮਲ ਬਦਨ ਗੁਣ ਸਦਨ ਪੁਨੀਤਾ ਜਾਨਤ ਆਪ ਸਰਬ ਸ਼ੁਭ ਰੀਤਾ।
ਕਹਿਣ ਲੱਗੇ, ਹੇ ਕਮਲ ਬਦਨ, ਹੇ ਕਮਲ ਨੈਣ ਸਤਿਗੁਰੂ। ਰਾਏ ਬੁਲਾਰ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਹੁਣ ਬੇਨਤੀ ਕਰਨ ਲੱਗੇ। ਜਦੋਂ ਮਾਤਾ ਤ੍ਰਿਪਤਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੋ ਸੁਣ ਕੇ, ਤੋ ਰਾਏ ਬੁਲਾਰ ਜੀ ਕਹਿੰਦੇ, ਹੇ ਕਮਲ ਬਦਨ ਸਤਿਗੁਰੂ ਸੱਚੇ ਪਾਤਸ਼ਾਹ, ਤੁਸੀਂ ਪੁਨੀਤ ਹੋ, ਪਵਿੱਤਰ ਹੋ, ਸੰਸਾਰ ਦੀਆਂ ਸਾਰੀਆਂ ਰੀਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਆਪ ਜੀ ਨੂੰ ਕੁਝ ਕਹਿਣਾ ਨਹੀਂ ਬਣਾਉਂਦਾ, ਕਹਿਣਾ ਉਸ ਨੂੰ ਪੈਂਦਾ ਜੋ ਅਲਪੱਗ ਹੋਵੇ। ਤਾਂ ਮਹਾਰਾਜ ਤੁਸੀਂ ਤਾਂ ਸਰਬੱਗ ਹੋ, ਅਸੀਂ ਅਲਪੱਗ ਹਾਂ, ਅਲਪੱਗ ਸਰਬੱਗ ਨੂੰ ਕੁਝ ਕਹਿ ਨਹੀਂ ਸਕਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸੰਸਾਰ ਦੀਆਂ ਸਾਰੀਆਂ ਰੀਤੀਆਂ ਨੂੰ, ਮਰਿਆਦਾ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਹੋ।
ਤਦ ਪੇਚੋ ਕੁਛ ਕਹਿ ਤੁਮ ਸੰਗਾ ਬਿਨ ਰਜਾਏ ਕਿਉਂ ਕੋ ਨਿਸੰਗਾ।
ਮਹਾਰਾਜ ਜੀ ਫਿਰ ਵੀ ਮੈਂ ਆਪ ਜੀ ਨੂੰ ਕੁਝ ਕਹਿਣਾ ਚਾਹੁੰਦਾ ਹਾਂ, ਹਾਲਾਂਕਿ ਕਹਿਣਾ ਬਣਦਾ ਨਹੀਂ, ਪਰ ਫਿਰ ਵੀ ਮੇਰੇ ਮਨ ਦਾ ਬਲਬਲਾ ਹੈ। ਮੈਂ ਤੁਹਾਨੂੰ ਆਪ ਜੀ ਨੂੰ ਕੁਝ ਕਹਿਣਾ ਚਾਹੁੰਦਾ, ਪਰ ਮੈਂ ਕਹਾਂਗਾ ਤਾਂ ਜੇ ਤੁਹਾਡੀ ਆਗਿਆ ਹੋਵੇ। ਹੁਕਮੀ ਬੰਦੇ ਖਾਲਸਾ ਜੀ ਇਹੋ ਜਿਹੇ ਹੁੰਦੇ, ਜਦੋਂ ਆਪਣੇ ਮਾਲਕ ਨੂੰ ਵੀ ਬੇਨਤੀ ਕਰਦੇ ਤਾਂ ਪਹਿਲੋਂ ਆਗਿਆ ਮੰਗਦੇ, ਸਾਹਿਬ ਜੀ ਜੇ ਆਗਿਆ ਹੋਵੇ ਤਾਂ ਬੇਨਤੀ ਕਰਾਂ। ਇਹ ਤਾਂ ਮਾਲਕ ਦੀ ਮਰਜ਼ੀ ਹੈ ਨਾ, ਵੀ ਉਹ ਸੁਣਨਾ ਚਾਹੇ ਕਿ ਨਾ ਸੁਣਨਾ ਚਾਹੇ। ਸਾਡੀਆਂ ਜਿਹੜੀਆਂ ਅਰਜ਼ੀਆਂ ਅਰਦਾਸਾਂ ਹੁੰਦੀਆਂ ਨੇ, ਅਸੀਂ ਹੁਕਮ ਥੋਪਦੇ ਹਾਂ, ਮਹਾਰਾਜ ਇੱਦਾਂ ਕਰੋ, ਬੇਨਤੀ ਨਹੀਂ ਹੁੰਦੀ। ਮਾਲਕ ਦੀ ਇੱਛਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਰਾਏ ਬੁਲਾਰ ਜੀ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਕਹਿਣਾ ਤਾਂ ਨਹੀਂ ਬਣਦਾ, ਪਰ ਮੇਰੇ ਮਨ ਦੀ ਇੱਛਾ ਹੈ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਪਰ ਤਾਂ ਕਰਾਂ ਜੇ ਆਪ ਜੀ ਦੀ ਆਗਿਆ ਹੋਵੇ। ਮਹਾਰਾਜ ਜੇ ਆਪ ਜੀ ਦੀ ਰਜਾ ਹੋਵੇ।
ਕਾਲੂ ਲਾਲੂ ਪੁਣ ਚੱਲ ਆਵਾ ਰਿਪ ਡਿਗ ਬੈਠ ਭਰਿਓ ਦੁੱਖ ਹਾਵਾ।
ਰਾਏ ਬੁਲਾਰ ਜੀ ਹਾਲੇ ਬੇਨਤੀ ਕਰ ਹੀ ਰਹੇ ਸਨ ਕਿ ਇੰਨੇ ਨੂੰ ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ ਉਹ ਵੀ ਚੱਲ ਕੇ ਆ ਗਏ ਉੱਥੇ। ਮਾਤਾ ਤ੍ਰਿਪਤਾ ਜੀ ਪਹਿਲਾਂ ਆ ਗਏ ਸਨ, ਇੰਨੇ ਨੂੰ ਚਾਚਾ ਲਾਲੂ ਜੀ, ਪਿਤਾ ਮਹਿਤਾ ਕਾਲੂ ਜੀ ਉਹ ਵੀ ਉਹਨੇ ਨੂੰ ਚੱਲ ਆਏ। ਉਹਨਾਂ ਦੇ ਹਿਰਦੇ 'ਚ ਵੀ ਬੜਾ ਦੁੱਖ ਹੈ, ਕਿਉਂਕਿ ਚਾਚੇ ਲਾਲੂ ਨੇ ਪਹਿਲੋਂ ਬੜੀਆਂ ਬੇਨਤੀਆਂ ਕੀਤੀਆਂ ਸਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਰੰਗ ਦੇ ਵਿੱਚ ਵਿਰਾਗ 'ਚ ਹੀ ਬੈਠੇ ਰਹੇ, ਤੋ ਉਹਨਾਂ ਦੇ ਹਿਰਦੇ ਵਿੱਚ ਵੀ ਭਾਰੀ ਦੁੱਖ ਸੀ। ਉਸ ਦੁੱਖ ਸਹਿਤ ਚਾਚਾ ਲਾਲੂ ਜੀ ਔਰ ਪਿਤਾ ਜੀ ਵੀ ਆਪ ਪਹੁੰਚੇ ਨੇ।
ਤਬ ਬੋਲੇ ਸ਼੍ਰੀ ਬਦਨ ਮਯੰਕਾ ਕਹੋ ਰਾਏ ਜੀ ਓਏ ਨਿਸ਼ੰਕਾ।
ਉਹਦੇ ਕੋਲ ਆ ਕੇ ਬੈਠ ਗਏ ਅਤੇ ਰਾਏ ਬੁਲਾਰ ਨੇ ਪੁੱਛਿਆ ਸੀ, ਮਹਾਰਾਜ ਜੀ ਜੇ ਆਗਿਆ ਹੋਵੇ ਤਾਂ ਬੇਨਤੀ ਕਰਾਂ। ਤੋ ਚੰਦਰ ਬਦਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ, ਕਹਿਣ ਲੱਗੇ, ਰਾਏ ਜੀ ਤੁਹਾਨੂੰ ਨਹੀਂ ਲੋੜ ਆਗਿਆ ਲੈਣ ਦੀ, ਕਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਬਚਨ ਕਰਨਾ ਚਾਹੁੰਦੇ ਹੋ, ਕਹੋ, ਨਿਸ਼ੰਕ ਹੋ ਕੇ ਕਹੋ।
ਆਏ ਸਦੀਏ ਜਬ ਅਸ ਸੁਖਦਾਨੀ ਬੋਲਿਓ ਤਬ ਨਰੇਸ਼ ਮੁਖ ਬਾਨੀ।
ਜਦੋਂ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਬਚਨ ਕਰਕੇ ਆਗਿਆ ਦਿੱਤੀ ਨਾ, ਰਾਏ ਬੁਲਾਰ ਜੀ ਨੂੰ ਕਿਹਾ ਵੀ ਆਗਿਆ ਹੈ ਤੁਸੀਂ ਕਹੋ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕਰਕੇ ਨਗਰ ਦਾ ਨਰੇਸ਼ ਰਾਏ ਭੋਏ ਦੀ ਤਲਵੰਡੀ ਦੇ ਰਾਜੇ ਰਾਏ ਬੁਲਾਰ ਜੀ ਉਸ ਵੇਲੇ ਆਗਿਆ ਪ੍ਰਾਪਤ ਕਰਕੇ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਬੋਲੇ, ਕਹਿਣ ਲੱਗੇ,
ਕੁੰਡਲੀਆ ਛੰਦ ਨਿਜ ਖੇਤੀ ਕਰਵਾਈ ਹੈ ਕਾਮੇ ਦਿਓ ਰਖਾਏ।
ਮਹਾਰਾਜ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਖੇਤੀ ਦੀ ਕਿਰਤ ਕਰ ਲਓ ਅਤੇ ਪਾਤਸ਼ਾਹ ਤੁਹਾਨੂੰ ਆਪ ਖੇਤੀ ਕਰਨ ਦੀ ਲੋੜ ਨਹੀਂ, ਮੈਂ ਤੁਹਾਨੂੰ ਕਾਮੇ ਵੀ ਰਖਾ ਦੇਣਾ, ਪੰਜ ਸੱਤ ਜਿੰਨੇ ਕਹਿੰਦੇ ਉਹ ਆਪੇ ਹਲ ਵਾਹੀ ਜਾਣਗੇ, ਬੀਜ ਬੀਜੀ ਜਾਣਗੇ, ਬੋਲ ਵੱਢੀ ਜਾਣਗੇ, ਲਾਈ ਜਾਣਗੇ, ਤੁਸੀਂ ਕੇਵਲ ਉਹਨਾਂ ਦੇ ਸਿਰ 'ਤੇ ਰਹਿਣਾ। ਮਹਾਰਾਜ ਜੇ ਆਗਿਆ ਹੋਵੇ ਤਾਂ ਤੁਸੀਂ ਆਪਣੀ ਖੇਤੀ ਕਰਵਾਓ, ਆਪ ਜੀ ਦੀ ਵੀ ਜ਼ਮੀਨ ਜਦਾਦ ਹੈ ਅਤੇ ਜਿੰਨੀ ਜ਼ਮੀਨ ਕਹੋ ਮੈਂ ਵੀ ਦੇਣ ਨੂੰ ਤਿਆਰ ਹਾਂ। ਹਾਲੇ ਵੀ ਖਾਲਸਾ ਜੀ ਸੈਂਕੜੇ ਕਿੱਲੇ ਜ਼ਮੀਨ ਮਹਾਰਾਜ ਜੀ ਦੇ ਪਾਵਨ ਸਥਾਨ ਦੇ ਨਾਂ 'ਤੇ ਹੈ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਂ 'ਤੇ। ਆਲੇ ਦੁਆਲੇ ਜਿਤਨੇ ਜ਼ਿਮੀਂਦਾਰ ਉੱਥੇ ਖੇਤੀ ਕਰਦੇ ਉਹਨਾਂ ਨੂੰ ਕੋਈ ਪੁੱਛੇ ਕਿ ਇਹਦੀ ਜ਼ਮੀਨ ਵਿੱਚ ਖੇਤੀ ਕਰਦੇ ਹੋ ਅਤੇ ਕਹਿੰਦੇ ਗੁਰੂ ਬਾਬਾ ਨਾਨਕ ਜੀ ਦੀ ਜ਼ਮੀਨ 'ਚ ਖੇਤੀ ਕਰਦੇ। ਤੋ ਕਹਿਣ ਲੱਗੇ ਮਹਾਰਾਜ ਰਾਏ ਬੁਲਾਰ ਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪਣੀ ਖੇਤੀ ਕਰਾਓ, ਮੈਂ ਤੁਹਾਨੂੰ ਪੰਜ ਸੱਤ ਜਿੰਨੇ ਕਾਮੇ ਕਹਿੰਦੇ ਹੋ ਉਹ ਕਾਮੇ ਆਪ ਜੀ ਨੂੰ ਰਖਾ ਦਿੰਦਾ ਹਾਂ।
ਨਿਹਾਲਾ ਲੈ ਮੈਂ ਕਚੂ ਸਭੈ ਇਨਾਮ ਕਰਾਏ।
ਮਹਾਰਾਜ ਜੀ ਤੁਹਾਨੂੰ ਕਿਸੇ ਨੂੰ ਕੋਈ ਹਾਲਾ ਭਰਨ ਦੀ ਲੋੜ ਨਹੀਂ ਵੀ ਵਿੱਚੋਂ ਟੈਕਸ ਦੇਣਾ। ਉਹਨਾਂ ਸਮਿਆਂ 'ਚ ਜਿਹੜੇ ਜ਼ਿਮੀਂਦਾਰ ਜ਼ਮੀਨਾਂ ਬੀਜਦੇ ਸੀ ਉਹਦੇ ਵਿੱਚੋਂ ਕੁਝ ਹਾਲਾ ਸਰਕਾਰ ਦੇ ਖਜ਼ਾਨੇ 'ਚ ਭੇਜਣਾ ਅਤੇ ਤੁਹਾਨੂੰ ਹਾਲਾ ਭਰਨ ਦੀ ਲੋੜ ਨਹੀਂ। ਜਿੰਨੀ ਜ਼ਮੀਨ ਤੁਸੀਂ ਵਾਹੋਗੇ ਉਹ ਜ਼ਮੀਨ ਦੇ ਉੱਤੇ ਕੋਈ ਕਰ ਨਹੀਂ ਲੱਗੇਗਾ, ਕੋਈ ਟੈਕਸ ਨਹੀਂ ਲੱਗੇਗਾ, ਕਿਸੇ ਪ੍ਰਕਾਰ ਦਾ ਕੋਈ ਮਸੂਲ ਨਹੀਂ ਹੋਵੇਗਾ। ਮੈਂ ਉਹ ਸਾਰੀ ਜ਼ਮੀਨ ਕਰ ਤੋਂ ਰਹਿਤ ਕਰ ਦਿਆਂਗਾ ਜਿਹੜੀ ਜ਼ਮੀਨ ਮਹਾਰਾਜ ਜੀ ਤੁਸੀਂ ਬਜਾਓਗੇ, ਜਿਹੜੀ ਜ਼ਮੀਨ ਤੁਸੀਂ ਵਹਾਓਗੇ।
ਸਭੈ ਇਨਾਮ ਕਰਾਏ ਸਦਨ ਜਿਰੋ ਦੁੱਖ ਕਦਨਾ।
ਦੁੱਖਾਂ ਦਾ ਨਾਸ ਕਰਨ ਵਾਲੇ ਪਾਤਸ਼ਾਹ ਮੈਂ ਸਾਰੀ ਜ਼ਮੀਨ ਤੁਹਾਡੀ ਕਰ ਰਹਿਤ ਕਰ ਦਿਆਂਗਾ, ਪਰ ਜੇ ਤੁਸੀਂ ਕਿਰਪਾ ਕਰੋ, ਦਇਆ ਕਰੋ, ਆਪਣੇ ਘਰ ਦੇ ਵਿੱਚ ਹੀ ਰਹੋ, ਇੱਥੇ ਤਲਵੰਡੀ ਸਾਹਿਬ ਆਪਣੇ ਘਰ ਦੇ ਵਿੱਚ ਹੀ ਨਿਵਾਸ ਰੱਖੋ, ਖੇਤੀ ਤੁਸੀਂ ਕਰਵਾ ਲਿਆ ਕਰੋ, ਕਾਮੇ ਮੈਂ ਤੁਹਾਨੂੰ ਰਖਵਾ ਦਿੰਦਾ ਅਤੇ ਜਿੰਨੀ ਜ਼ਮੀਨ ਤੁਸੀਂ ਖੇਤੀ ਕਰਾਓਗੇ ਉਹਦੇ 'ਤੇ ਕੋਈ ਕਰ ਨਹੀਂ ਹੋਵੇਗਾ, ਕਿਸੇ ਪ੍ਰਕਾਰ ਦਾ ਕੋਈ ਮਸੂਲ ਨਹੀਂ ਹੋਵੇਗਾ।
ਮਾਤਾ ਬਿਰੈ ਅਧੀਨ ਹੋਤ ਨੈ ਪੇਕਤ ਬਦਨਾ।
ਮਹਾਰਾਜ ਜੀ ਤੁਹਾਡੇ ਮਾਤਾ ਜੀ ਵੇਖੋ ਕਿਤਨੇ ਦੁਖੀ ਨੇ, ਮੇਰੇ ਕੋਲੋਂ ਇਹਨਾਂ ਦਾ ਦੁੱਖ ਵੀ ਨਹੀਂ ਵੇਖ ਹੁੰਦਾ। ਇਹ ਵੀ ਧੰਨ ਨੇ ਜਿਨ੍ਹਾਂ ਨੇ ਆਪ ਜੀ ਨੂੰ ਜਨਮ ਦਿੱਤਾ ਹੈ, ਇਹ ਵੀ ਪੂਜਨੀਕ ਨੇ, ਅਤੇ ਮੈਂ ਇਹਨਾਂ ਦਾ ਇਹ ਜਿਹੜਾ ਬਿਰਹਾ ਹੈ ਉਹ ਵੇਖ ਨਹੀਂ ਸਕਦਾ, ਇਹ ਬਿਰਹਾ ਦੇ ਅਧੀਨ ਨੇ ਅਤੇ ਤੁਹਾਡਾ ਚਿਹਰਾ ਹਰ ਵੇਲੇ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਣਾ ਚਾਹੁੰਦੇ ਨੇ। ਇੱਥੇ ਰਹਿ ਕੇ ਜੇ ਤੁਸੀਂ ਖੇਤੀ ਕਰਾਓਗੇ, ਜ਼ਿਮੀਂਦਾਰਾ ਕਰਾਓਗੇ ਅਤੇ ਤੁਹਾਡਾ ਚਿਹਰਾ ਵੇਖ ਕੇ, ਤੁਹਾਡੇ ਦਰਸ਼ਨ ਕਰਕੇ ਤੁਹਾਡੀ ਮਾਂ ਦੇ ਮਨ ਨੂੰ ਵੀ ਸਕੂਨ ਅਤੇ ਸ਼ਾਂਤੀ ਬਣੀ ਰਹੇਗੀ।
ਸੁਣ ਬੁਲਾਰ ਕੇ ਬਚਨ ਕੋ ਦੀਨਾ ਨਾਥ ਸੁਭਾਏ।
ਰਾਏ ਬੁਲਾਰ ਜੀ ਦੀ ਇਹ ਬੇਨਤੀ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਸੁਣੀ, ਜਿਨ੍ਹਾਂ ਦਾ ਸੁਭਾਅ ਹੈ ਦੀਨਾਂ 'ਤੇ ਦਇਆ ਕਰਨੀ, ਜੋ ਦੀਨਾਂ ਦੇ ਨਾਥ ਨੇ, ਐਸੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਬੇਨਤੀ ਸੁਣੀ।
ਸ਼੍ਰੀ ਮੁਖ ਖੇਤੀ ਬਿਦ ਗਏ ਸੋਰਠ ਰਾਗ ਉਠਾਏ।
ਮਹਾਰਾਜ ਜੀ ਨੇ ਸੋਰਠ ਰਾਗ ਉਚਾਰਿਆ। ਸੋਰਠ ਨੂੰ ਰਾਗਾਂ ਦੀ ਕਿਸਮ ਵਿੱਚ ਰਾਗਣੀ ਮੰਨਿਆ ਹੈ, ਮੇਘ ਰਾਗ ਦੀ ਘਰਵਾਲੀ ਮੰਨਿਆ ਹੈ, ਅਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਰਠ ਰਾਗਣੀ ਉਸ ਵੇਲੇ ਉਚਾਰਨ ਕੀਤੀ। ਸੋਰਠ ਰਾਗਣੀ ਅੰਦਰ ਮੇਰੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਨੇ ਸ਼ਬਦ ਉਚਾਰਨ ਕਰਕੇ ਦੱਸਿਆ ਵੀ ਅਸੀਂ ਖੇਤੀ ਸ਼ੁਭ ਰੋਜ਼ ਕਰਦੇ, ਸਾਡੇ ਤਾਂ ਹਲ ਵੀ ਵਗਦੇ ਨੇ, ਸਾਡੀਆਂ ਸੋਹਣੀਆਂ ਫਸਲਾਂ ਵੀ ਹੁੰਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਉਸ ਸ਼ੁਭ ਖੇਤੀ ਦਾ ਜ਼ਿਕਰ ਕਰਕੇ ਆਪਣੇ ਉਸ ਪਵਿੱਤਰ ਮੁਬਾਰਕ ਸ਼ਬਦ ਰਾਹੀਂ ਦੱਸ ਰਹੇ ਨੇ ਕਿ ਇਹੋ ਜਿਹੀ ਸ਼ੁਭ ਖੇਤੀ ਜਿਹਦੇ ਬਾਬਤ ਆਮ ਕਰਕੇ ਪੜ੍ਹਿਆ ਜਾਂਦਾ ਨਾ ਵੀ ਪਾਪਾਂ ਵਾਲੇ ਖੇਤ ਤਾਂ ਬੜੇ ਬੀਜੇ ਨੇ, ਪਰ ਇੱਕ ਆਹ ਕਿਆਰੀ ਜਿਹੜੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਹੀ ਆ, ਇਹ ਵੀ ਬੀਜ ਲੈ, ਇਹ ਕੰਮ ਆਉਣੀ ਹੈ। ਅਤੇ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਖੇਤੀ, ਸ਼ੁਭ ਖੇਤੀ ਜੋ ਹਰ ਇੱਕ ਸਿੱਖ ਨੇ ਆਪਣੇ ਨਿੱਜ ਘਰ ਦੇ ਵਿੱਚ ਕਰਨੀ ਹੈ, ਉਹ ਖੇਤੀ ਦਾ ਪ੍ਰਕਾਰ ਵਿਧੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਲਠ ਰਾਗ ਵਿੱਚ ਸ਼ਬਦ ਉਚਾਰਨ ਕਰਕੇ ਦੱਸਿਆ ਹੈ।
ਸੋਰਠ ਮਹਿਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ।
ਸੋਰਠ ਰਾਗ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ਼ਬਦ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰ ਰਹੇ ਨੇ। ਪਹਿਲੇ ਘਰ ਸੁਰ ਤਾਲ ਵਿੱਚ ਇਸ ਸ਼ਬਦ ਨੂੰ ਸੰਗੀਤ ਦੇ ਆਚਾਰਿਆ ਜਨਾਂ ਨੂੰ ਗਾਉਣ ਦਾ ਹੁਕਮ ਹੈ। ਜਿਹੜੇ ਸੰਗੀਤ ਦੀ ਵਿਧਾ ਜਾਣਦੇ ਨੇ ਉਹਨਾਂ ਨੂੰ ਹੁਕਮ ਹੈ ਵੀ ਜਦੋਂ ਇਹ ਰਾਗ ਸੋਰਠ ਗਾਉਣਾ, ਸੋਰਠ ਰਾਗ ਵਿੱਚ ਜਦੋਂ ਇਹ ਸ਼ਬਦ ਗਾਉਣਾ ਤਾਂ ਉਦੋਂ ਪਹਿਲੇ ਘਰ ਵਿੱਚ ਗਾਉਣਾ ਹੈ। ਅਤੇ ਖੇਤੀ ਦਾ ਪ੍ਰਕਾਰ ਦੱਸਦੇ ਕਹਿੰਦੇ ਮਨ ਹਾਲੀ, ਇਹ ਮਨ ਹਲ ਹੈ, ਇਹਨੂੰ ਹਾਲੀ ਬਣਾ ਲੈਣਾ। ਕਿਰਸਾਣੀ ਕਰਨੀ, ਸ਼ੁਭ ਕਰਮ ਕਰਨੇ, ਭਲੇ ਕਰਮ ਕਰਨੇ, ਚੰਗੀ ਕਰਨੀ ਕਰਨੀ, ਜਿਹੜੀ ਕਰਨੀ ਗੁਰੂ ਸਾਹਿਬ ਨੇ ਕਰਨ ਨੂੰ ਹੁਕਮ ਕੀਤਾ ਹੈ। ਸਿੱਖਾ ਤੇਰੀ ਆਹ ਨਿੱਤ ਕਰਨੀ ਹੋਣੀ ਚਾਹੀਦੀ ਹੈ। ਉਹ ਜਿਹੜੀ ਨਿੱਤ ਕਰਨੀ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਹੈ ਉਹ ਸ਼ੁਭ ਕਰਨੀ ਕਰਨੀ, ਇਹ ਕਿਰਸਾਨ ਪੁਣਾ। ਜਿਵੇਂ ਬ੍ਰਾਹਮਣ ਦਾ ਬ੍ਰਾਹਮਣ ਤਬ ਹੁੰਦਾ, ਬ੍ਰਾਹਮਣ ਪੁਣਾ ਹੁੰਦਾ, ਉਹਦਾ ਬ੍ਰਾਹਮਣ ਪੁਣਾ ਹੁੰਦਾ ਵੀ ਉਹਨੇ ਆਹ ਕੰਮ ਬ੍ਰਾਹਮਣ ਦੇ ਜਿਹੜੇ ਕੀਤੇ ਹੋਏ ਨੇ ਉਹ ਕਰਨੇ ਨੇ। ਇਸੇ ਤਰ੍ਹਾਂ ਕਿਰਸਾਨ ਦਾ ਜਿਹੜਾ ਕਿਰਸਾਣੀ ਪੁਣਾ ਹੈ ਉਹ ਇਹ ਹੈ ਕਿ ਸ਼ੁਭ ਕਰਨੀ ਕਰਨੀ, ਚੰਗੇ ਕਰਮ ਕਰਨੇ, ਸ਼ੁਭ ਕਰਮ ਕਰਨੇ। ਫਿਰ ਸ਼ਰਮ ਪਾਣੀ, ਸ਼ਰਮ ਦੇ ਇੱਥੇ ਅਰਥ ਮਹਾਂਪੁਰਖ ਦੋ ਤਰੀਕਿਆਂ ਨਾਲ ਕਰਦੇ ਨੇ। ਇੱਕ ਸ਼ਰਮ ਸੰਸਕ੍ਰਿਤ ਦਾ ਸ਼ਬਦ ਹੈ ਮਿਹਨਤ ਕਰਨੀ, ਦੂਸਰਾ ਸ਼ਰਮ ਦਾ ਅਰਥ ਹੈ ਲੱਜਿਆ, ਸ਼ਰਮ ਲਾਜ। ਭੈੜੇ ਕਰਮਾਂ ਤੋਂ ਸ਼ਰਮ ਕਰਨੀ, ਮਾੜੇ ਕਰਮਾਂ ਤੋਂ ਲਾਜ ਕਰਨੀ, ਭੈੜੇ ਕਰਮਾਂ ਵਿੱਚ ਪ੍ਰਵਿਰਤ ਨਾ ਹੋਣਾ। ਕਲਯੁੱਗ ਦਾ ਵੈਸੇ ਜਿਹੜਾ ਪ੍ਰਭਾਵ ਹੈ ਇਹਦੇ ਵਿੱਚ ਮਾੜੇ ਕਰਮ ਵੀ ਬੰਦਾ ਬੜੇ ਫਕਰ ਨਾਲ ਕਰਦਾ, ਮਾੜਾ ਕੰਮ ਵੀ ਕਰਨਾ ਹੋਵੇ ਤਾਂ ਉਹਦੇ ਵਿੱਚ ਵੀ ਬੜਾ ਫਖਰ ਮਹਿਸੂਸ ਕਰਦਾ ਵੀ ਮੈਂ ਆਹ ਕੰਮ ਕਰਦਾ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਇਆ ਸ਼ਰਾਬ ਪੀਣ ਵਾਲਾ ਚਾਹੇ ਬੜਾ ਭੈੜਾ ਅਤੇ ਭ੍ਰਿਸ਼ਟ ਕਰਮ ਕਰ ਰਿਹਾ ਪਰ ਉਹਨੂੰ ਵੀ ਬੜਾ ਮਾਣ ਹੁੰਦਾ ਵੀ ਮੈਂ ਆਹ ਕੰਮ ਕਰ ਰਿਹਾ। ਚੋਰੀ ਕਰਨ ਵਾਲਾ ਚੋਰ ਵੀ ਜਦੋਂ ਚੋਰੀ ਕਰਕੇ ਐਨ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਆਸਣ 'ਤੇ ਆ ਪਹੁੰਚਦਾ ਤਾਂ ਉਹਨੂੰ ਵੀ ਬੜਾ ਫਖਰ ਹੁੰਦਾ ਵੀ ਮੈਂ ਇਹ ਬੜਾ ਢੰਗ ਦੇ ਨਾਲ ਕੰਮ ਕੀਤਾ, ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ ਹੋਣ ਦਿੱਤੀ, ਸ਼ਰਮ ਨਹੀਂ ਨਾ ਆਈ ਉੱਥੇ। ਅਨੇਕ ਪ੍ਰਕਾਰ ਦੇ ਕਲਯੁੱਗ ਦੇ ਇਹੋ ਜਿਹੇ ਕਰਮ ਨੇ ਜਿਹਨਾਂ ਕਰਮਾਂ ਵਿੱਚ ਪ੍ਰਵਿਰਤ, ਭੈੜੇ ਕਰਮਾਂ 'ਚ ਪ੍ਰਵਿਰਤ ਹੋ ਕੇ ਵੀ ਬੰਦਾ ਲਾਜ ਨਹੀਂ ਕਰਦਾ, ਸ਼ਰਮ ਨਹੀਂ ਕਰਦਾ, ਅਤੇ ਚੰਗੇ ਕਰਮ ਵਾਸਤੇ ਸ਼ਰਮ ਆਉਂਦੀ ਹੈ ਇਹਨੂੰ। ਜਿਹਨੂੰ ਕਹੋ ਭਾਈ ਗੁਰਸਿੱਖ ਬਣ, ਤਿਆਰ ਬਰ ਤਿਆਰ ਹੋ ਕੇ ਸਿੰਘ ਸੱਜ, ਅਤੇ ਕਹਿੰਦੇ ਜੀ ਮੇਰੇ ਦਫ਼ਤਰ ਦੇ ਵਿੱਚ ਲੋਕ ਸਾਰੇ ਇਹੋ ਜਿਹੇ ਨੇ, ਸਾਥੀ ਸਾਰੇ ਇਹੋ ਜਿਹੇ ਨੇ ਜੀ, ਸ਼ਰਮ ਆਉਂਦੀ ਹੈ, ਲਾਜ ਆਉਂਦੀ ਹੈ ਉੱਥੇ, ਅਤੇ ਉਸ ਵੇਲੇ ਇਹੋ ਜਿਹੇ ਬਹਾਨੇ ਘੜ ਘੜ ਕੇ ਸਾਹਮਣੇ ਰੱਖ ਦੇਣੇ। ਅਤੇ ਜਦੋਂ ਉਸੇ ਦਫ਼ਤਰ ਦੇ ਵਿੱਚ ਆਪਣੇ ਉਹਨਾਂ ਸਾਥੀਆਂ ਦੇ ਸਾਹਮਣੇ ਕਿਸੇ ਕੋਲ ਰਿਸ਼ਵਤ ਲੈਂਦਾ ਅਤੇ ਤੇਰਾ ਕੰਮ ਤਾਂ ਹੋਣਾ, ਲਿਆ ਕੇ ਜੇ ਚਾਹ ਪਾਣੀ ਪਿਆਏਗਾ ਤਾਂ ਸਿੱਧ ਹੋਣਾ ਕੰਮ, ਉਦੋਂ ਨਾ ਇਹਨੂੰ ਸ਼ਰਮ ਆਈ। ਜਿਸ ਵੇਲੇ ਸ਼ਰਮ ਆਉਣੀ ਚਾਹੀਦੀ ਸੀ ਉਦੋਂ ਸ਼ਰਮ ਆਈ ਨਹੀਂ, ਜਿਹਨੇ ਕੰਮ ਕਰਕੇ ਸ਼ਰਮ ਨਹੀਂ ਸੀ ਕਰਨੀ ਉਹਦੇ ਵਾਸਤੇ ਕਰਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਇਹ ਜਿਹੜਾ ਪਾਣੀ ਹੈ ਨਾ ਇਸ ਖੇਤ ਨੂੰ ਸਿੰਚਣ ਵਾਸਤੇ ਉਹ ਇਹ ਹੈ ਕਿ ਭੈੜੇ ਕਰਮਾਂ ਤੋਂ ਤੋਬਾ ਕਰ ਲੈਣੀ, ਸ਼ਰਮ ਕਰਨੀ ਭੈੜੇ ਕਰਮਾਂ ਤੋਂ, ਲਾਜ ਕਰਨੀ, ਅਤੇ ਭੈੜੇ ਕਰਮਾਂ ਵਿੱਚ ਪ੍ਰਵਿਰਤ ਨਾ ਹੋਣਾ, ਉਹਨਾਂ ਕਰਮਾਂ ਤੋਂ ਲਾਜ ਕਰਨੀ। ਇਹੀ ਇਸ ਖੇਤ ਵਿੱਚ ਪਾਣੀ ਲਾਉਣਾ, ਅਤੇ ਖੇਤ ਕਿਹੜਾ ਹੈ ਮਹਾਰਾਜ ਜੀ ਜਿਹਦੇ ਵਿੱਚ ਹਲ ਵਾਹੁਣਾ, ਖੇਤ ਹੈ ਇਹ ਤਨ, ਤਨ ਖੇਤ, ਇਹ ਸਰੀਰ ਹੀ ਜ਼ਮੀਨ ਹੈ, ਖੇਤ ਹੈ, ਇਹਦੇ ਵਿੱਚ ਮਨ ਰੂਪੀ ਹਲ ਵਗਾਉਣਾ ਅਤੇ ਸ਼ਰਮ ਰੂਪੀ ਲੱਜਿਆ ਰੂਪੀ ਪਾਣੀ ਲਾਉਣਾ ਅਤੇ ਸ਼ੁਭ ਕਰਨੀ ਰੂਪੀ ਕਿਰਸਾਣੀ ਕਰਨੀ ਹੈ।
ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ।
ਫਿਰ ਸਾਹਿਬ ਜੀ ਕਹਿੰਦੇ ਇਹੋ ਜਿਹੀ ਜਦੋਂ ਜ਼ਮੀਨ ਤਿਆਰ ਹੋ ਜੇ, ਹਲ ਵਗ ਗਿਆ, ਵਿੱਚ ਵੱਤ ਆ ਗਈ ਹੈ, ਅਤੇ ਵੱਤ ਆਵੇ ਤਾਂ ਬੀਜ ਫਿਰ ਬੀਜਣਾ ਚਾਹੀਦਾ। ਵੱਤਰ ਆ ਗਿਆ ਜਦੋਂ ਸ਼ਰਮ ਦਾ ਪਾਣੀ ਲੱਗ ਗਿਆ, ਵੱਤ ਆ ਗਿਆ, ਅਤੇ ਵੱਤ ਤੋਂ ਬਾਅਦ ਫਿਰ ਇਹਦੇ ਵਿੱਚ ਨਾਮ ਦਾ ਬੀਜ ਬੀਜਣਾ। ਨਾਮ ਬੀਜ ਅਸੀਂ ਕਹਿੰਦੇ ਹਾਂ ਵੀ ਨਾਮ ਵਸਦਾ ਨਹੀਂ ਹਿਰਦੇ 'ਚ, ਉਹਨੂੰ ਵਸਾਉਣ ਵਾਸਤੇ ਪਹਿਲਾਂ ਉੱਪਰਲੇ ਸਾਧਨ ਤਾਂ ਕਰਨੇ ਪੈਣੇ ਨੇ ਨਾ, ਜ਼ਮੀਨ ਬਣਾਉਣੀ ਪੈਣੀ ਹੈ, ਫਿਰ ਹੀ ਵਿੱਚ ਬੀਜ ਬੀਜਿਆ ਜਾਏਗਾ। ਨਾਮ ਰੂਪੀ ਬੀਜ ਬੀਜ ਕੇ ਜਿਵੇਂ ਸਿਆਣਾ ਕਿਸਾਨ ਬੀਜ ਬੀਜਣ ਤੋਂ ਬਾਅਦ ਉੱਤੇ ਸੁਹਾਗਾ ਫੇਰਦਾ, ਸੁਹਾਗਾ ਇਸ ਕਰਕੇ ਫੇਰਦਾ ਹੈ ਕਿ ਜਿਹੜਾ ਉਹ ਬੀਜ ਹੈ ਉਹ ਜ਼ਮੀਨ ਦੇ ਵਿੱਚ ਮਿਲ ਜਾਏ, ਉੱਤੇ ਉਪਰਾ ਨਾ ਰਹਿ ਜਾਏ। ਜਿਹੜਾ ਬੀਜ ਜ਼ਮੀਨ ਦੇ ਉੱਤੇ ਰਹਿ ਜਾਏ ਉਹ ਉੱਗਦਾ ਨਹੀਂ, ਉਹ ਫਲੀਭੂਤ ਨਹੀਂ ਹੁੰਦਾ, ਉੱਤੇ ਪਿਆ ਕੋਈ ਪੰਛੀ ਚੁੱਕ ਕੇ ਲੈ ਜਾਏਗਾ ਜਾਂ ਉੱਤੇ ਪਿਆ ਹੀ ਸੁੱਕ ਸੜ ਜਾਏਗਾ। ਉਹਦੇ ਵਾਸਤੇ ਉੱਤੇ ਸੁਹਾਗਾ ਫੇਰਨਾ ਪੈਂਦਾ ਵੀ ਉਹ ਵਿੱਚੇ ਹੀ ਸਮਾ ਜਾਏ, ਵਿੱਚੇ ਹੀ ਮਿਲ ਜਾਏ। ਅਤੇ ਮਹਾਰਾਜ ਜੀ ਕਹਿੰਦੇ ਨਾਮ ਦਾ ਬੀਜ ਬੀਜ ਕੇ ਉੱਤੋਂ ਫਿਰ ਸੰਤੋਖ ਦਾ ਸੁਹਾਗਾ ਫੇਰਨਾ। ਕਹਿਣ ਦਾ ਭਾਵ ਹੈ ਵੀ ਨਾਮ ਜਪਦਿਆਂ ਜਪਦਿਆਂ ਕੋਈ ਕਾਮਨਾ ਨਹੀਂ ਰੱਖਣੀ ਮਨ 'ਚ। ਕਾਮਨਾਵਾਂ ਤਾਂ ਸਾਡੇ ਹਿਰਦੇ 'ਚ ਨਾਲ ਹੀ ਜਾਗ ਪੈਂਦੀਆਂ ਜਦੋਂ ਨਿਤਨੇਮ ਕਰਦੇ ਹਾਂ। ਜਪਜੀ ਸਾਹਿਬ ਦਾ ਪਾਠ ਨਹੀਂ ਪੂਰਾ ਹੁੰਦਾ ਅਤੇ ਕਾਮਨਾ ਪਹਿਲੋਂ ਹੁੰਦੀ ਆ, ਮਹਾਰਾਜ ਆਹ ਕੰਮ ਜੇ ਹੋ ਜਾਏ ਨਾ ਤਾਂ 11 ਪਾਠ ਮੈਂ ਹੋਰ ਕਰ ਲਵਾਂਗਾ। ਉਹ ਨਾਲ ਨਾਲ ਸੰਤੋਖ ਦਾ ਸੁਹਾਗਾ ਤਾਂ ਫੇਰਿਆ ਨਹੀਂ, ਬੀਜ ਕਿੱਥੋਂ ਉੱਗਣਾ ਸੀ? ਉਹ ਪਦਾਰਥਾਂ ਦੀ ਭਾਵਨਾ, ਪਦਾਰਥਾਂ ਦੀ ਇੱਛਾ ਤਾਂ ਫਿਰ ਮਨ ਦੇ ਵਿੱਚ ਜਿਉਂ ਦੀ ਤਿਉਂ ਬਣੀ ਹੋਈ ਹੈ ਵੀ ਇਹ ਵੀ ਚੀਜ਼ ਮਿਲ ਜਾਏ, ਇਹ ਵੀ ਪ੍ਰਾਪਤ ਹੋ ਜਾਏ, ਇਹ ਵੀ ਮਿਲ ਜਾਏ। ਭਾਈ ਗੋਪਾਲੇ ਨੇ ਜਦੋਂ ਪਾਠ ਸੁਣਾਇਆ ਤਾਂ ਪਹਿਲੋਂ ਤਾਂ ਨਿਸ਼ਕਾਮ ਹੋ ਕੇ ਹੀ ਸੁਣਾਉਂਦੇ ਰਹੇ, ਅਖੀਰਲਾ ਸਲੋਕ ਪੜ੍ਹਿਆ ਤਾਂ ਉਸ ਵੇਲੇ ਫਿਰ ਕਾਮਨਾ ਨੇ ਦਬ ਲਿਆ। ਜੇ ਕਿਤੇ ਸਾਹਿਬ ਜੀ ਖੁਸ਼ ਹੋਏ ਤਾਂ ਉਹ ਘੋੜਾ ਮੰਗਾਂਗਾ ਜਿਹੜਾ ਕਾਬਲ ਤੋਂ ਆਇਆ, ਕਿੱਥੇ ਮੇਰੇ ਸਾਹਿਬ ਗੁਰਤਾ ਗੱਦੀ ਦੇਣ ਨੂੰ ਤਿਆਰ ਅਤੇ ਕਿੱਥੇ ਕਾਮਨਾ ਨੇ ਕਿੱਥੇ ਲਿਆ ਸੁੱਟਿਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਨਾਮ ਜਪੋ ਪਰ ਕਾਮਨਾ ਨਹੀਂ ਕਰਨੀ ਕਿਸੇ ਪ੍ਰਕਾਰ ਦੀ, ਵਾਸ਼ਨਾ ਨਹੀਂ ਰੱਖਣੀ, ਉਹਦੇ 'ਤੇ ਸੰਤੋਖ ਦਾ ਸੁਹਾਗਾ। ਸੰਤੋਖ ਦਾ ਸੁਹਾਗਾ ਫਿਰੇਗਾ ਉਦੋਂ ਕਿਸੇ ਪਦਾਰਥ ਦੀ ਇੱਛਾ ਹੀ ਨਹੀਂ ਹੋਣੀ। ਜਿਹਨਾਂ ਹਿਰਦਿਆਂ ਵਿੱਚ ਸੰਤੋਖ ਹੈ ਉਹ ਤਾਂ ਫਿਰ ਰਾਜੇ ਨੇ ਨਾ, ਉਹਨਾਂ ਨੂੰ ਤਾਂ ਮੇਰੇ ਪਾਤਸ਼ਾਹ ਨੇ ਬਾਦਸ਼ਾਹ ਕਿਹਾ। ਉਹ ਭਾਵੇਂ ਕੱਖਾਂ ਦੀ ਕੁੱਲੀ ਦੇ ਵਿੱਚ ਵੀ ਨਿਵਾਸ ਰੱਖਦੇ ਹੋਣ, ਉੱਥੇ ਵੀ ਰਾਜੇ ਨੇ, ਉੱਥੇ ਵੀ ਬਾਦਸ਼ਾਹ ਨੇ, ਜੇ ਅੰਦਰ ਸੰਤੋਖ ਦਾ ਸੁਹਾਗਾ। ਇਸ ਕਰਕੇ ਸਾਹਿਬ ਕਹਿੰਦੇ ਸੰਤੋਖ ਦਾ ਸੁਹਾਗਾ ਫਿਰ ਗਿਆ ਅਤੇ ਫਿਰ ਉਸ ਫਸਲ ਦੀ ਰਾਖੀ ਵਾਸਤੇ ਵਾੜ ਲਾਈ ਜਾਂਦੀ ਹੈ, ਆਲੇ ਦੁਆਲੇ ਖੇਤ ਦੇ ਵਾੜ ਕਰ ਦਿੱਤੀ ਜਾਂਦੀ ਹੈ ਵੀ ਕੋਈ ਜੰਗਲੀ ਜਾਨਵਰ, ਕੋਈ ਪਸ਼ੂ ਆ ਕੇ ਖੇਤ ਨੂੰ ਖਰਾਬ ਨਾ ਕਰੇ। ਅਤੇ ਮਹਾਰਾਜ ਜੀ ਕਹਿੰਦੇ ਜਿਹੜੀ ਸਾਡੀ ਇਹ ਖੇਤੀ ਹੈ ਨਾ, ਨਾਮ ਦਾ ਬੀਜ ਬੀਜ ਦਿੱਤਾ ਹੈ, ਸੰਤੋਖ ਦਾ ਸੁਹਾਗਾ ਫੇਰ ਦਿੱਤਾ ਹੈ, ਅਤੇ ਜਿਹੜਾ ਗਰੀਬੀ ਦਾ ਵੇਸ ਹੈ ਨਾ ਉਹ ਅਸੀਂ ਇਹਦੇ ਚਾਰੇ ਪਾਸੇ ਵਾੜ ਲਾ ਦਿੱਤੀ ਹੈ, ਰੱਖ ਰਖਵਾਲੀ ਕਰ ਦਿੱਤੀ। ਰੱਖ ਗਰੀਬੀ ਵੇਸ, ਗਰੀਬੀ ਧਾਰਨ ਕਰਨੀ, ਤਨ ਦੀ ਗਰੀਬੀ ਵੀ ਅਤੇ ਮਨ ਦੀ ਗਰੀਬੀ ਵੀ, ਦੋਵੇਂ ਪ੍ਰਕਾਰ ਦੀਆਂ ਗਰੀਬੀਆਂ ਨੇ। ਕਿ ਗਰੀਬੀ ਦਾ ਭਾਵ ਹਿਰਦੇ 'ਚ ਰੱਖਣਾ, ਸ਼ਕਤੀ ਹੋਣ ਦੇ ਬਾਵਜੂਦ ਵੀ ਨਿਮਾਣੇ ਬਣ ਕੇ ਰਹਿਣਾ, ਮਾਣ ਹੁੰਦਿਆਂ ਵੀ ਨਿਮਾਣੇ ਬਣ ਕੇ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਵੀ ਨਹੀਂ ਨਾ ਹੋਏ, ਨਿਮਾਣਾ ਢਹਿ ਪਵੈ ਦਰਗਹਿ ਮਾਣ ਨਿਮਾਣਾ ਪਾਵੈ। ਮਾਣ ਹੁੰਦਿਆਂ ਵੀ ਨਿਮਾਣਾ ਹੋ ਜਾਏ ਉਹਨੂੰ ਪਰਮੇਸ਼ਰ ਦੀ ਦਰਗਾਹ 'ਚ ਮਾਣ ਮਿਲਦਾ ਹੈ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਭਾਈ ਫਿਰ ਇਸ ਪ੍ਰਕਾਰ ਨਾਲ ਰੱਖ ਗਰੀਬੀ ਵੇਸ, ਗਰੀਬੀ ਦਾ ਵੇਸ ਰੱਖਣਾ ਚਾਰੇ ਪਾਸੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਮੁੱਲਾਂ ਦੇ ਕੋਲ, ਪੀਰ ਜੀ ਕੋਲ ਗਏ ਅਤੇ ਉਹਨੇ ਆਖਿਆ ਮਹਾਰਾਜ ਜੀ ਕੀ ਛਕੋਗੇ? ਅਤੇ ਪਾਤਸ਼ਾਹ ਆਖਿਆ ਗਰੀਬੀ ਛਕਾਂਗੇ। ਕਹਿੰਦਾ ਜੀ ਉਹ ਤਾਂ ਮੇਰੇ ਕੋਲ ਹੈ ਨਹੀਂ। ਮਹਾਰਾਜ ਜੀ ਕਹਿੰਦੇ ਫਿਰ ਮੰਗ ਲਿਆ ਖੁਦਾ ਕੋਲੋਂ। ਕਹਿੰਦਾ ਜੀ ਉੱਥੇ ਤੱਕ ਪਹੁੰਚ ਨਹੀਂ ਸਕਦਾ। ਪਾਤਸ਼ਾਹ ਕਹਿੰਦੇ 50 ਹੀ ਦਿੰਦੇ। ਗਿਆ ਖੁਦਾ ਦੇ ਘਰ ਦੇ ਵਿੱਚ, ਮਹਾਰਾਜ ਮੈਨੂੰ ਗਰੀਬੀ ਬਖਸ਼ੋ। ਅਤੇ ਕਿੰਨੀ ਚਾਹੀਦੀ ਆ? ਵੀ ਸੇਰ ਸਵਾ ਸੇਰ ਮਿਲ ਜਾਏ। ਉਹ ਕਹਿੰਦੇ ਵੀ 2.5 ਸੇਰ ਤਾਂ ਕੋਲੀ ਹੈ, ਉਹਦੇ 'ਚੋਂ 2.25 ਸੇਰ ਤਾਂ ਪਹਿਲਾਂ ਗੁਰੂ ਨਾਨਕ ਸਾਹਿਬ ਲੈ ਗਏ ਨੇ, ਅਤੇ ਜਿਹੜੀ ਪਾਈਆ ਖੰਡ ਰੱਖੀ ਉਹ ਮੈਂ ਸਾਰੀ ਦੁਨੀਆ 'ਚ ਵਰਤਾਈ ਹੋਈ, ਜੇ ਨਾ ਹੋਵੇ ਉਹ ਵੀ ਦੁਨੀਆ ਆਪਸ ਵਿੱਚ ਹੀ ਲੜ ਲੜ ਕੇ ਝਗੜ ਝਗੜ ਕੇ ਮਰ ਜਾਏ। ਇਹ ਮੇਰੇ ਸਤਿਗੁਰਾਂ ਦਾ ਬਿਰਦ ਹੈ। ਇਸ ਕਰਕੇ ਕਹਿੰਦੇ ਰੱਖ ਗਰੀਬੀ ਵੇਸ, ਗਰੀਬੀ ਦਾ ਵੇਸ ਜਿਹੜਾ ਹੈ ਉਹੀ ਇਸ ਫਸਲ ਦੀ ਰਾਖੀ ਕਰਦਾ ਹੈ।
ਭਾਉ ਕਰਮ ਕਰ ਜੰਮਸੀ ਸੇ ਕਰ ਭਾਗਟ ਦੇਖ।
ਭਾਉ ਨਾਲ, ਪ੍ਰੇਮ ਨਾਲ ਕਰਮ ਕਰੀ ਚੱਲੇ, ਪ੍ਰੇਮ ਸਹਿਤ, ਭਾਵਨਾ ਸਹਿਤ, ਜਿਹੜਾ ਕਰਮ ਕਰਨਾ ਪ੍ਰੇਮ ਨਾਲ ਕਰਨਾ। ਮਹਾਰਾਜ ਜੀ ਨੇ ਜਿਹੜਾ ਹੁਕਮ ਕੀਤਾ ਕਰਮ ਕਰਨ ਨੂੰ, ਉਹਨੂੰ ਪ੍ਰੇਮ ਨਾਲ ਕਰਨਾ, ਫਾਹਾ ਨਹੀਂ ਵੱਢਣਾ। ਅਸੀਂ ਕਹਿੰਦੇ ਵੀ ਚਲੋ ਗਲੋਂ ਗਲਾਵਾਂ ਉਤਰੇ ਛੇਤੀ ਨਾਲ ਇਹ ਕੰਮ ਨਿਬੇੜੀਏ। ਜਪਜੀ ਸਾਹਿਬ ਦਾ ਪਾਠ ਵੀ ਛੇਤੀ ਨਾਲ ਨਿਬੜੇ, ਪੰਜ ਬਾਣੀਆਂ ਵੀ ਛੇਤੀ ਨਾਲ ਹੀ ਨਿਬੜਨ ਤਾਂ ਠੀਕ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਵੀ ਕਰਮ ਗੁਰੂ ਸਾਹਿਬ ਨੇ ਕਰਨ ਨੂੰ ਕਿਹਾ ਉਹਨੂੰ ਪ੍ਰੇਮ ਸਹਿਤ ਕਰੋ। ਸੰਗਤ ਕਰਨੀ ਆ ਤਾਂ ਵੀ ਪ੍ਰੇਮ ਸਹਿਤ, ਸੇਵਾ ਕਰਨੀ ਆ ਪ੍ਰੇਮ ਸਹਿਤ, ਖਾਊਂ ਖਾਊਂ ਨਹੀਂ ਕਰੀ ਜਾਣਾ ਇੱਕ ਦੂਜੇ ਨੂੰ, ਈਰਖਾ ਨਾਲ ਦੁਆਸ਼ ਨਾਲ ਇੱਕ ਦੂਜੇ ਨੂੰ ਅੱਖਾਂ ਕੱਢ ਕੇ ਵੇਖੀ ਜਾਣਾ ਸੇਵਾ ਕਰਦਿਆਂ, ਇਹ ਸੇਵਾ ਦੀ ਜੁਗਤ ਨਹੀਂ। ਪ੍ਰੇਮ ਸਹਿਤ ਕਰਮ ਕਰਨਾ, ਫਿਰ ਇਹ ਬੀਜ ਜੰਮੇਗਾ। ਭਾਓ ਕਰਮ ਕਰ ਜੰਮ ਸੀ, ਫਿਰ ਇਹ ਬੀਜ ਜੰਮਣਾ, ਫਿਰ ਇਹ ਉੱਗਣਾ, ਫਲੀਭੂਤ ਹੋਣਾ। ਭਾਓ ਕਰਮ ਕਰ ਜੰਮ ਸੀ, ਜਦੋਂ ਪ੍ਰੇਮ ਸਹਿਤ ਕਰਮ ਕਰਾਂਗੇ, ਭਾਵਨਾ ਰੱਖਾਂਗੇ ਹਿਰਦੇ ਵਿੱਚ, ਫਿਰ ਇਹ ਜੰਮੇਗਾ। ਇਹ ਫਸਲ ਫਿਰ ਜਿਹਦੇ ਘਰ ਵਿੱਚ ਆਏਗੀ, ਮਹਾਰਾਜ ਜੀ ਕਹਿੰਦੇ ਫਿਰ ਉਹਦੇ ਜਿਹਾ ਭਾਗਠ ਸ਼ਾਹੂਕਾਰ ਕੋਈ ਨਹੀਂ, ਉਹਦੇ ਵਰਗਾ ਧਨਵਾਨ ਕੋਈ ਨਹੀਂ, ਉਹਦੇ ਜਿਹਾ ਸੇਠ ਕੋਈ ਨਹੀਂ, ਉਹਦੇ ਜਿਹਾ ਬਾਦਸ਼ਾਹ ਕੋਈ ਨਹੀਂ ਜਿਹਦੇ ਘਰ ਵਿੱਚ ਇਹੋ ਜਿਹੀ ਫਸਲ ਆ ਜਾਏ। ਇਹੋ ਜਿਹੀ ਫਸਲ ਦਾ ਜਿਹੜਾ ਮਾਲਕ ਬਣ ਜਾਏ ਉਹੀ ਘਰ ਮਹਾਰਾਜ ਜੀ ਕਹਿੰਦੇ ਭਾਗ ਠੜਿਆਂ ਦੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਹਰੀ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ, ਨਾਮ ਦਾ ਧਨ ਜਿਨ੍ਹਾਂ ਦੇ ਕੋਲ ਹੈ, ਇਹ ਨਾਮ ਦੀ ਫਸਲ ਦੇ ਜਿਹੜੇ ਮਾਲਕ ਨੇ ਉਹੀ ਘਰ ਭਾਗ ਠੜਿਆਂ ਦੇ ਸ਼ਾਹੂਕਾਰਾਂ ਦੇ ਵੇਖੇ ਜਾਂਦੇ ਨੇ।
ਬਾਬਾ ਮਾਇਆ ਸਾਥ ਨਾ ਹੋਏ।
ਗਰੀਬ ਨਵਾਜ ਪਾਤਸ਼ਾਹ ਜੀ ਸੰਬੋਧਨ ਕਰਕੇ ਕਹਿੰਦੇ ਬਾਬਾ ਆਹ ਜਿਹੜੀ ਦੁਨੀਆ ਦੀ ਮਾਇਆ ਹੈ ਨਾ, ਇਹ ਸਦਾ ਕਿਸੇ ਦੇ ਨਾਲ ਨਹੀਂ ਨਿਭੇ, ਅਤੇ ਨਾ ਹੀ ਇਹਦਾ ਸਾਥ ਸਦਾ ਤੋੜ ਤੱਕ ਕਦੇ ਨਿਭਿਆ। ਇਹ ਤਾਂ ਅੱਧ ਵਿਚਾਲੇ ਮਾਇਆ ਰਹਿ ਜਾਣ ਵਾਲੀ ਹੈ। ਅਸਲੀ ਧਨ ਤਾਂ ਇਹ ਹੈ ਜਿਹੜਾ ਉੱਪਰ ਦੱਸਿਆ ਇਹਨੇ ਨਾਮ ਦਾ, ਇਹੀ ਲੋਕ ਪਰਲੋਕ ਵਿੱਚ ਨਾਲ ਨਿਭਣਾ, ਇਹੀ ਇਸ ਜੀਵ ਦੇ ਘਰ ਵਿੱਚ ਸਦੀਵ ਰਹਿਣਾ, ਅਤੇ ਆਹ ਜਿਹੜੀ ਦੁਨੀਆ ਦੀ ਮਾਇਆ ਹੈ ਇਹ ਸਦਾ ਸਾਥ ਨਹੀਂ ਰਹਿਣੀ।
ਇਨ ਮਾਇਆ ਜਗ ਮੋਹਿਆ ਵਿਰਲਾ ਬੂਜੈ ਕੋਏ।
ਮਾਇਆ ਇਹੋ ਜਿਹੀ ਪ੍ਰਬਲ ਹੈ, ਇਹੋ ਜਿਹੀ ਬਲਵਾਨ ਹੈ ਕਿ ਇਹਨੇ ਸਾਰੇ ਜੱਗ ਨੂੰ ਮੋਹਿਆ ਹੋਇਆ। ਏਡੀ ਪ੍ਰਬਲ ਮਾਇਆ ਹੈ, ਆਂਢੀ ਟੇਂਢੀ ਮਾਇਆ ਪਰਮੇਸ਼ਰ ਦੀ ਕਿ ਬ੍ਰਹਮਾ ਵਿਸ਼ਨ ਮਾਂ ਦਿਓ ਛਲੀਆ, ਏਡੀਆਂ ਵੱਡੀਆਂ ਤਿੰਨ ਸ਼ਕਤੀਆਂ ਇਹ ਮੰਨੀਆਂ ਦੇਵਤਿਆਂ ਵਿੱਚ, ਉਹਨਾਂ ਨੂੰ ਵੀ ਛਲ ਲੈਣ ਵਾਲੀ ਪ੍ਰਬਲ ਮਾਇਆ ਜਿਹੜੀ ਸਾਰੇ ਸੰਸਾਰ ਵਿੱਚ ਵਰਤੀ ਹੋਈ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ, ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿਤ ਲਾਇਆ। ਪਰ ਇਸ ਗੱਲ ਨੂੰ ਕੋਈ ਵਿਰਲਾ ਗੁਰਮੁਖ ਹੀ ਬੁੱਝਦਾ ਹੈ। ਮਹਾਰਾਜ ਜੀ ਕਹਿੰਦੇ ਮਾਇਆ ਸਾਰੇ ਜਗ ਨੂੰ ਮੋਹ ਲੈਣ ਵਾਲੀ ਹੈ, ਇਹਨੇ ਸੰਸਾਰ ਦੇ ਸਾਰੇ ਜੀਵਾਂ ਨੂੰ ਠਗਮੂਰੀ ਬੂਟੀ ਸੁੰਘਾਈ ਹੋਈ ਹੈ ਅਤੇ ਠੱਗੀ ਚਲੀ ਜਾ ਰਹੀ ਹੈ। ਪਰ ਕੋਈ ਵਿਰਲਾ ਇਸ ਗੱਲ ਨੂੰ ਬੁੱਝਦਾ ਹੈ, ਕੋਈ ਵਿਰਲਾ ਇਸ ਗੱਲ ਨੂੰ ਜਾਣਦਾ ਹੈ।
ਦਵਈਆ ਛੰਦ ਪੁੰਨ ਲਾਲੂ ਬੋਲਿਓ ਮੁੱਖ ਬਚਨਾ, ਤਲਵੰਡੀ ਹੱਟ ਕਰੀਏ।
ਰਾਏ ਬੁਲਾਰ ਜੀ ਜਦੋਂ ਇਹ ਗੱਲ ਕਹਿ ਹਟੇ ਤੇ ਮਹਾਰਾਜ ਜੀ ਨੇ ਆਹ ਜਵਾਬ ਦਿੱਤਾ ਨਾ ਖੇਤੀ ਕਰਨ ਦਾ, ਵੀ ਇਹ ਖੇਤੀ ਅਸੀਂ ਨਿੱਤ ਕਰਦੇ ਹਾਂ, ਇਹ ਜ਼ਮੀਨ ਸਾਡੀ ਨੇਤੀ ਵਗਦੀ ਹੈ ਅਤੇ ਇਹ ਫਸਲ ਸਾਡੇ ਘਰ ਨੇਤੀ ਆਉਂਦੀ ਹੈ। ਦੁਨੀਆਂ ਦੀਆਂ ਫਸਲਾਂ ਦਾ ਮੌਸਮ ਹੁੰਦਾ ਹੈ, ਹਾੜੀ ਨੂੰ ਹੌੜੀ ਅਤੇ ਹਾੜੀ ਆਉਣੀ ਅਤੇ ਸਾਉਣੀ ਨੂੰ ਸਾਉਣੀ ਆਉਣੀ, ਅਤੇ ਉਹਨਾਂ ਦਾ ਕੋਈ ਇਹ ਵੀ ਨਹੀਂ ਪਤਾ ਵੀ ਕਿਹੜੇ ਵੇਲੇ ਕਰੋਪੀ ਹੋ ਜਾਣੀ ਹੈ, ਕਿਹੜੇ ਵੇਲੇ ਕਿਸ ਤਰ੍ਹਾਂ ਦਾ ਕਾਲ ਪੈ ਜਾਣਾ, ਮੀਂਹ ਜ਼ਿਆਦਾ ਪੈ ਜੇ ਤਾਂ, ਜੇ ਨਾ ਪਵੇ ਤਾਂ। ਆਹ ਖੇਤੀ 12 ਮਹੀਨੇ ਹਰ ਵੇਲੇ ਅੱਠੇ ਪਹਿਰ ਹੀ ਹੁੰਦੀ ਰਹਿੰਦੀ ਹੈ, ਇਹਦੇ ਨੁਕਸਾਨ ਦਾ ਵੀ ਕੋਈ ਭੈ ਨਹੀਂ ਵੀ ਇਹਨੇ, ਕਿਉਂਕਿ ਬਿਨਸਣਾ ਕੋਈ ਨਹੀਂ, ਸਦੀਵ ਜੋ ਹੈ। ਇਹ ਬਚਨ ਸੁਣ ਕੇ ਚਾਚਾ ਲਾਲੂ ਜੀ ਕੋਲੋਂ ਬੋਲ ਪਏ, ਕਹਿਣ ਲੱਗੇ ਜੀ ਚਲੋ ਜੇ ਖੇਤੀ ਵਿੱਚ ਮਨ ਨਹੀਂ ਲੱਗਦਾ ਨਾਨਕ ਜੀ, ਤਲਵੰਡੀ ਹੱਟ ਕਰੀਏ, ਇੱਥੇ ਇੱਕ ਦੁਕਾਨ ਹੀ ਬਣਾ ਲਓ, ਉੱਥੇ ਵੀ ਦੁਕਾਨਦਾਰੀ ਮੋਦੀਖਾਨੇ ਦਾ ਕੰਮ ਤੁਸੀਂ ਚੰਗੀ ਤਰ੍ਹਾਂ ਕਰਦੇ ਰਹੇ ਹੋ, ਬੜੇ ਗਾਹਕ ਮੈਂ ਸੁਣਿਆ ਤੁਹਾਡੇ ਕੋਲ ਮੋਦੀਖਾਨੇ 'ਚ ਸੌਦਾ ਖਰੀਦਣ ਆਉਂਦੇ ਸਨ, ਤਜਰਬਾ ਤੁਹਾਨੂੰ ਹੈ, ਇਸ ਕਰਕੇ ਜੇ ਤੁਸੀਂ ਮੇਰੀ ਬੇਨਤੀ ਮੰਨੋ ਤਾਂ ਇੱਥੇ ਤਲਵੰਡੀ ਵਿੱਚ ਤੁਸੀਂ ਹੱਟ ਖੋਲ੍ਹ ਲਓ, ਇੱਥੇ ਇੱਕ ਦੁਕਾਨ ਬਣਾ ਲਓ।
ਰਹੋ ਸਦਨ ਨਿਜ ਬਨਜੋ ਬਨਜਾ ਮਮ ਬਚ ਉਰ ਮੈਂ ਧਰੀਏ।
ਇੱਥੇ ਨਾਲੇ ਆਪਣੇ ਘਰ ਰਹੋ ਅਤੇ ਨਾਲੇ ਵਣਜ ਕਰੋ, ਵਪਾਰ ਕਰੋ। ਇਹ ਮੇਰੀ ਬੇਨਤੀ ਜੇ ਤੁਸੀਂ ਹਿਰਦੇ 'ਚ ਮੰਨ ਲਓ, ਪ੍ਰਵਾਨ ਕਰ ਲਓ ਕਿ ਇੱਥੇ ਖੇਤੀ ਜੇ ਨਹੀਂ ਕਰਨੀ ਤਾਂ ਦੁਕਾਨਦਾਰੀ ਕਰ ਲਓ, ਹੱਟ ਬਣਾ ਲਓ ਅਤੇ ਆਪਣੇ ਘਰ ਵਿੱਚ ਰਹਿ ਕੇ ਹੀ ਇੱਥੇ ਵਣਜ ਕਰੋ। ਇਹ ਬਚਨ ਮੇਰਾ ਹਿਰਦੇ 'ਚ ਧਾਰਨ ਕਰ ਲਓ।
ਤੁਝ ਪਸ਼ਚਾਤ ਕਰਤ ਨਿਤ ਰੋਦਨ ਹੇ ਰੋ ਜਨਨੀ ਕਾਤੇ।
ਤੁਹਾਡੇ ਤੋਂ ਬਾਅਦ ਤੁਹਾਡੀ ਮਾਂ ਤਾਂ ਤੁਹਾਨੂੰ ਨਿੱਤ ਯਾਦ ਕਰਕੇ ਰੋਂਦੀ ਹੈ ਅਤੇ ਉਹਦੇ ਵੱਲ ਹੀ ਵੇਖ ਲਓ। ਜੇ ਸਾਡੀਆਂ ਗੱਲਾਂ ਦਾ ਧਿਆਨ ਨਹੀਂ ਕਰਦੇ ਅਤੇ ਆਪਣੀ ਮਾਂ ਦੀ ਅਵਸਥਾ ਵੱਲ, ਆਪਣੀ ਮਾਤਾ ਦੀ ਹਾਲਤ ਵੱਲ ਹੀ ਵੇਖ ਲਓ, ਉਹਨਾਂ ਵੱਲ ਹੀ ਤੱਕ ਲਓ।
ਸੁਣ ਦੂਸਰ ਪਦ ਸ਼੍ਰੀ ਮੁੱਖ ਪਾਖੈ ਸ਼ੁਭ ਗਤ ਪ੍ਰਾਪਤ ਜਾਂਤੇ।
ਸੁਣ ਕੇ ਸਤਿਗੁਰੂ ਜੀ ਨੇ ਸ਼ਬਦ ਦਾ ਦੂਸਰਾ ਪਦ ਉਚਾਰਨ ਕੀਤਾ, ਜਿਸ ਨੂੰ ਸੁਣਨ ਵਾਲੇ ਸਿੱਖਾਂ ਨੂੰ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਦੂਸਰਾ ਪਦ ਸ਼ਬਦ ਦਾ ਉਚਾਰਿਆ ਜਿਹਦੇ ਰਾਹੀਂ ਸ਼ੁਭ ਗਤ, ਸ਼ੁਭ ਅਵਸਥਾ ਪ੍ਰਾਪਤ ਹੁੰਦੀ ਹੈ। ਔਰ ਖਾਲਸਾ ਜੀ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਤਾਂ ਦੁਕਾਨ ਵੀ ਨਿੱਤ ਕਰਦੇ, ਸਾਡੇ ਤਾਂ ਜੀ ਨਿੱਤ ਦੁਕਾਨ ਵੀ ਚੱਲਦੀ ਹੈ। ਕਿਹੜੀ ਥਾਂ 'ਤੇ ਦਿਸਦੀ ਤਾਂ ਹੈ ਨਹੀਂ, ਕਿਹੜੀ ਦੁਕਾਨ ਹੈ? ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਜੀ ਆਹ ਹੱਟ ਹੈ ਜਿਹੜਾ ਸਾਡਾ ਨੇਤੀ ਖੁੱਲ੍ਹਾ ਹੋਇਆ ਹੱਟ ਹੈ, ਨੇਤੀ ਖੁੱਲ੍ਹੀ ਹੋਈ ਦੁਕਾਨ ਹੈ।
ਹਾਣ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ।
ਹਾਣ ਕਹਿੰਦੇ ਨੇ ਛਿੱਜਣ ਨੂੰ, ਘਟਣ ਨੂੰ, ਹਾਨੀ। ਆਹ ਜਿਹੜੀ ਉਮਰ ਹਰ ਰੋਜ਼ ਘਟ ਰਹੀ ਹੈ, ਇਹ ਨਿਸ਼ਚਾ ਕਰਨਾ। ਪਹਿਲੀ ਗੱਲ ਤਾਂ ਸਾਡੇ ਅੰਦਰ ਇਹ ਨਿਸ਼ਚਾ ਨਹੀਂ ਹੁੰਦਾ, ਇਹ ਨਿਸ਼ਚਾ ਅਸੀਂ ਕਰਦੇ ਨਹੀਂ ਵੀ ਉਮਰ ਘਟ ਰਹੀ ਹੈ। ਛਿੰਨ ਛਿੰਨ ਅਹੁਦ ਬਿਹਾਤ ਹੈ ਫੂਟੇ ਘਟ ਜਿਉਂ ਪਾਨੀ। ਘੜੇ ਵਿੱਚ ਇੱਕ ਛੇਕ ਹੋਵੇ ਤਾਂ ਉਹਦੇ 'ਚ ਪਾਣੀ ਨਹੀਂ ਟਿਕਦਾ। ਸਾਡੇ ਸਰੀਰ 'ਚ ਪਰਮੇਸ਼ਰ ਨੇ 9 ਗੋਲਕਾਂ ਰੱਖੀਆਂ ਅਤੇ 9 ਗੋਲਕਾਂ ਵਿੱਚੋਂ ਨਿੱਤ ਸਵਾਸਾਂ ਦਾ ਜਲ ਵਹਿੰਦਾ ਟੁਰਿਆ ਜਾ ਰਿਹਾ। ਇਹ ਨਿਸ਼ਚਾ ਕਰਨਾ, ਪਹਿਲਾਂ ਇਹ ਗੱਲ ਪੱਕੀ ਕਰਨੀ ਵੀ ਮੇਰੀ ਉਮਰ ਘੱਟ ਰਹੀ ਹੈ। ਨਿਤਾ ਪ੍ਰਤੀ ਦਿਨ ਪ੍ਰਤੀ ਦਿਨ ਅਸੀਂ ਵੱਧ ਨਹੀਂ ਰਹੇ, ਘੱਟ ਰਹੇ ਹਾਂ, ਆਪਣੇ ਅੰਤ ਵਾਲੇ ਪਾਸੇ ਨੂੰ ਵੱਧ ਰਹੇ ਹਾਂ। ਜਿਸ ਦਿਨ ਅੰਤ ਹੋਣਾ ਉਸ ਦਿਨ ਵਾਲੇ ਪਾਸੇ ਹਰ ਇੱਕ ਪ੍ਰਾਣੀ, ਹਰ ਇੱਕ ਸ਼ੈ ਸੰਸਾਰ ਦੀ ਉਸੇ ਪਾਸੇ ਨੂੰ ਵੱਧ ਰਹੀ ਹੈ। ਇਹ ਗੱਲ ਦਾ ਨਿਸ਼ਚਾ ਕਰ ਲੈਣਾ। ਮਹਾਰਾਜ ਜੀ ਕਹਿੰਦੇ ਇਹੀ ਸਾਡੀ ਦੁਕਾਨ ਹੈ। ਹਾਣ ਹੱਟ ਕਰ ਆਰਜਾ, ਆਰਜਾ ਕਹਿੰਦੇ ਨੇ ਉਮਰ ਨੂੰ, ਕਿ ਉਮਰ ਛਿੰਨ ਛਿੰਨ ਕਰਕੇ ਬੀਤ ਰਹੀ ਹੈ, ਪਲ ਪਲ ਕਰਕੇ ਬੀਤ ਰਹੀ ਹੈ। ਇਹ ਨਿਸ਼ਚਾ ਕਰ ਲੈਣਾ ਇਹੀ ਸਾਡੀ ਦੁਕਾਨ ਹੈ। ਅਤੇ ਇਸ ਦੁਕਾਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਅਸੀਂ ਰੱਖਿਆ ਸੌਦਾ, ਕਿਹੜਾ? ਸੱਚ ਨਾਮ ਕਰ ਵੱਥ। ਪਰਮੇਸ਼ਰ ਦਾ ਜਿਹੜਾ ਸੱਚਾ ਨਾਉਂ ਹੈ, ਸੱਚ ਨਾਮ ਹੀ ਅਸੀਂ ਇਸ ਦੁਕਾਨ ਦੇ ਵਿੱਚ ਸੌਦਾ ਰੱਖਿਆ ਹੋਇਆ। ਇਹ ਸਭ ਤੋਂ ਸ੍ਰੇਸ਼ਟ ਅਤੇ ਸਰਵੋਤਮ ਸੌਦਾ ਹੈ ਮਹਾਰਾਜ ਜੀ ਕਹਿੰਦੇ, ਜਿਹੜਾ ਅਸੀਂ ਆਪਣੀ ਇਸ ਦੁਕਾਨ ਦੇ ਵਿੱਚ ਰੱਖਿਆ ਹੋਇਆ। ਅਤੇ ਦੁਕਾਨ ਵੀ ਇਹ ਹੈ ਵੀ ਛਿੰਨ ਛਿੰਨ ਕਰਕੇ ਉਮਰ ਬੀਤ ਰਹੀ ਹੈ। ਇਹ ਨਿਸ਼ਚਾ ਕਰ ਲੈਣਾ ਆਪਣੇ ਅੰਦਰ। ਉਮਰ ਨੂੰ ਹੀ ਕਹਿੰਦੇ ਇਸ ਪ੍ਰਕਾਰ ਨਾਲ ਦੁਕਾਨ ਬਣਾ ਲੈਣਾ, ਔਰ ਉਹਦੇ ਵਿੱਚ ਪਰਮੇਸ਼ਰ ਦੇ ਸੱਚੇ ਨਾਮ ਦਾ ਸੌਦਾ ਵੱਥ ਰੱਖਣੀ।
ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ।
ਦੁਕਾਨ ਦੇ ਵਿੱਚ ਜਿਵੇਂ ਭਾਂਡਿਆਂ ਵਿੱਚ ਪਾਈਆਂ ਵਸਤੂਆਂ ਰੱਖੀਆਂ ਹੁੰਦੀਆਂ, ਕਿਸੇ ਚੀਜ਼ ਦਾ ਕੋਈ ਮਰਦਬਾਨ ਬਣਿਆ ਹੁੰਦਾ, ਕਿਸੇ ਮਰਦਬਾਨ 'ਚ ਕੋਈ ਸ਼ੈ ਰੱਖੀ ਹੁੰਦੀ। ਮਹਾਰਾਜ ਜੀ ਕਹਿੰਦੇ ਅਸੀਂ ਜਿਹੜਾ ਇਹ ਸੱਚੇ ਨਾਮ ਰੂਪੀ ਸੌਦੇ ਨੂੰ ਆਪਣੀ ਦੁਕਾਨ 'ਚ ਰੱਖਿਆ ਨਾ, ਅਤੇ ਇਹ ਸੌਦਾ ਇੱਕ ਭਾਂਡੇ 'ਚ ਪਾ ਕੇ ਰੱਖਿਆ ਜਾ ਸਕਦਾ, ਔਰ ਉਹ ਭਾਂਡਾ ਹੈ ਸੁਰਤ, ਸੁਰਤੀ ਦਾ ਭਾਂਡਾ। ਪਰਮੇਸ਼ਰ ਦਾ ਨਾਮ ਖਾਲਸਾ ਜੀ ਸੁਰਤੀ ਵਿੱਚ ਟਿਕਦਾ ਹੈ, ਸਰੀਰ 'ਚ ਨਹੀਂ। ਸੁਰਤੀ ਦੇ ਨਾਲ ਸੰਬੰਧ ਹੈ ਸਭ ਸ਼ਬਦ ਦਾ। ਸ਼ਬਦ ਸੁਰਤ ਦੋਵੇਂ ਮਿਲ ਕੇ ਇੱਕ ਮਿਕ ਹੋ ਕੇ, ਜਿਸ ਵੇਲੇ ਇੱਕ ਮਿਕ ਹੋ ਕੇ ਤਦਾਕਾਰ ਹੁੰਦੀਆਂ, ਉਸ ਵੇਲੇ ਉਹਦੇ ਵਿੱਚੋਂ ਗਿਆਨ ਉਪਜਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਸੁਰਤੀ ਦਾ ਭਾਂਡਾ ਆ ਨਾ, ਉਸ ਸੁਰਤੀ ਦੇ ਭਾਂਡ ਸਾਲ ਦੇ ਵਿੱਚ ਅਸੀਂ ਇਸ ਨਾਮ ਰੂਪੀ ਸੌਦੇ ਨੂੰ ਰੱਖਿਆ ਹੋਇਆ, ਭਾਵ ਸਰੀਰ ਨਾਲ ਕੁਝ ਪੇ ਕਰੀਏ ਪਰ ਸੁਰਤੀ ਵਿੱਚ ਨਾਮ ਹੈ। ਜਿਹੜਾ ਸੁਰਤੀ ਦਾ ਭਾਂਡਾ ਨਾਮ ਉਹਦੇ ਵਿੱਚ ਹਰ ਵੇਲੇ ਟਿਕਿਆ ਹੋਇਆ, ਸਰੀਰ ਨਾਲ ਕੁਝ ਪੇ ਕਰੀਏ, ਟੁਰਦੇ ਜਾਂਦੇ ਹੋਈਏ, ਕਿਰਿਆ ਕਰਦੇ ਹੋਈਏ, ਹੱਥਾਂ ਪੈਰਾਂ ਨਾਲ ਕੋਈ ਵੀ ਕੰਮ ਕਰਦੇ ਹੋਈਏ, ਪਰ ਭਾਂਡਾ ਜਿਹੜਾ ਸੁਰਤੀ ਹੈ ਨਾ, ਨਾਮ ਉਹਦੇ 'ਚ ਰੱਖਿਆ ਹੋਇਆ, ਭਾਵ ਸੁਰਤੀ 'ਚ ਯਾਦ ਰੱਖਿਆ ਹੋਇਆ ਪਰਮੇਸ਼ਰ ਦੇ ਨਾਮ ਨੂੰ। ਸੁਰਤੀ ਹਰ ਵੇਲੇ ਪਰਮੇਸ਼ਰ ਦੇ ਨਾਮ ਨਾਲ ਗੁੜੁੰਦ ਹੋ ਕੇ ਉਸੇ ਨੂੰ ਜਪ ਰਹੀ ਹੈ, ਉਸੇ ਨੂੰ ਧਿਆ ਰਹੀ ਹੈ, ਉਸੇ ਨੂੰ ਆਰਾਧ ਰਹੀ ਹੈ। ਕਹਿੰਦੇ ਇਹੋ ਜਿਹੇ ਭਾਂਡੇ ਵਿੱਚ, ਸੁਰਤੀ ਵਿੱਚ ਅਸੀਂ ਉਸ ਨਾਮ ਰੂਪੀ ਸੌਦੇ ਨੂੰ ਰੱਖਿਆ ਹੋਇਆ।
ਵਣਜਾਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹੱਸ।
ਮਹਾਰਾਜ ਜੀ ਕਹਿੰਦੇ ਫਿਰ ਹੁਣ ਇਸ ਦੁਕਾਨ ਦੇ ਉੱਤੇ ਕੋਈ ਵਪਾਰੀ ਆਵੇ, ਖਰੀਦੋ ਫਰੋਖਤ ਕਰਨ ਵਾਲਾ ਗ੍ਰਾਹਕ ਆਵੇ ਤੇ ਫਿਰ ਉਹਦੇ ਨਾਲ ਦੁਕਾਨਦਾਰੀ ਵੀ ਤਾਂ ਕਰਨੀ ਪੈਣੀ ਹੈ। ਕਹਿੰਦੇ ਹੁਣ ਜਿਹੜੇ ਜਗਿਆਸੂ ਨੇ ਨਾ, ਜਗਿਆਸੂ ਜਿਹਨਾਂ ਅੰਦਰ ਨਾਮ ਜਪਣ ਦੀ ਭੁੱਖ ਹੈ, ਜਿਹਨਾਂ ਅੰਦਰ ਨਾਮ ਜਪਣ ਦੀ ਇੱਛਾ ਹੈ, ਉਹ ਵਣਜਾਰੇ ਜਦੋਂ ਮੇਰੀ ਇਸ ਦੁਕਾਨ 'ਤੇ ਆਉਂਦੇ ਨੇ ਫਿਰ ਮੈਂ ਉਹਨਾਂ ਨਾਲ ਰਲ ਕੇ ਇਹਦਾ ਵਪਾਰ ਕਰਦਾ। ਉਹਨਾਂ ਨੂੰ ਕਹਿਣਾ ਭਾਈ ਆਪ ਵੀ ਜਪੋ ਅਤੇ ਮੈਨੂੰ ਵੀ ਜਪਾਓ, ਆਪ ਜਪ ਗੁਰਮੁਖ ਪਿਆਰੇ ਜਦੋਂ ਵੀ ਮਿਲਦੇ ਨੇ ਗੁਰਮੁਖਾਂ ਨੂੰ ਕਹਿੰਦੇ ਭਾਈ ਪਰਮੇਸ਼ਰ ਦੀ ਗੱਲ ਕਰੋ, ਅਕਾਲ ਪੁਰਖ ਦੀ ਗੱਲ ਕਰੋ ਅਤੇ ਸੁਣਾਓ, ਉਹ ਇਹੋ ਜਿਹਾ ਹੀ ਵਪਾਰ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਇਹ ਗੁਰਮੁਖ ਦੀ ਅਵਸਥਾ ਦੱਸ ਰਹੇ ਨੇ ਕਿ ਇੱਕ ਗੁਰਮੁਖ ਇਹੋ ਜਿਹੀ ਦੁਕਾਨਦਾਰੀ ਕਰਦਾ ਕਿ ਉਹਦੇ ਕੋਲ ਜਦੋਂ ਕੋਈ ਜਗਿਆਸੂ ਚੱਲ ਕੇ ਆਉਣ, ਪਰਮੇਸ਼ਰ ਨੂੰ ਮਿਲਣ ਦੀ ਇੱਛਾ ਰੱਖ ਕੇ ਮਿਲਣ ਆਉਣ, ਉਹਨਾਂ ਨੂੰ ਵੀ ਜਪਾਉਂਦਾ ਅਤੇ ਆਪ ਵੀ ਜਪਦਾ ਅਤੇ ਫਿਰ ਉਹਨੂੰ ਲਾਭ ਮਿਲਦਾ। ਲੈ ਲਾਹਾ ਮਨ ਹੱਸ, ਜਿਵੇਂ ਕਿਸੇ ਨੂੰ ਦੁਕਾਨ ਵਿੱਚੋਂ ਮੁਨਾਫਾ ਮਿਲੇ ਅਤੇ ਫਿਰ ਉਹ ਖੁਸ਼ ਹੁੰਦਾ, ਹੱਸਦਾ, ਖੇੜੇ ਵਿੱਚ ਆਉਂਦਾ ਵੀ ਮੈਂ ਮੁਨਾਫੇ ਦਾ ਸੌਦਾ ਕੀਤਾ। ਮਹਾਰਾਜ ਜੀ ਕਹਿੰਦੇ ਅਸੀਂ ਵੀ ਉਹ ਨਾਮ ਜਪਣ ਵਾਲੀਆਂ ਰੂਹਾਂ ਨਾਲ ਮਿਲ ਕੇ ਨਾਮ ਜਪ ਕੇ ਫਿਰ ਲਾਹਾ ਲਿਆ, ਵੱਧ ਤੋਂ ਵੱਧ ਲਾਹਾ ਲਿਆ। ਉਹ ਲਾਹਾ ਲੈ ਕੇ ਫਿਰ ਅਸੀਂ ਵੀ ਖੇੜੇ 'ਚ ਆ ਗਏ, ਅਸੀਂ ਵੀ ਹੱਸ ਪਏ, ਭਾਵ ਵਿਗਾਸ ਵਿੱਚ ਆ ਗਏ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ, ਇਹੋ ਜਿਹੇ ਵਿਗਾਸ ਵਿੱਚ ਖੇੜੇ ਵਿੱਚ ਆ ਗਏ।
ਕੁੰਡਲੀਆ ਛੰਦ ਤਬਲਾ ਲੂ ਕਹਿਵਾਇਓ ਰਾਏ ਬੁਲਾਰੂ ਪਾਸ।
ਜਦੋਂ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਦੁਕਾਨ ਵਾਸਤੇ ਤੇ ਚਾਚੇ ਲਾਲੂ ਨੇ ਫਿਰ ਰਾਏ ਬੁਲਾਰ ਦੇ ਕੋਲੋਂ ਕਵਾਇਆ, ਜੀ ਤੁਸੀਂ ਕਹੋ ਮਹਾਰਾਜ ਜੀ ਨੂੰ, ਤੁਸੀਂ ਕਹੋ, ਤੁਹਾਡੇ ਕਹਿਣ ਦਾ ਇਹ ਅਸਰ ਕਰਦੇ ਨੇ, ਤੁਹਾਡੇ ਕਹਿਣ ਨੂੰ ਇਹ ਮੰਨਦੇ ਨੇ, ਤੁਸੀਂ ਕਹੋ। ਇੱਦਾਂ ਚਾਚੇ ਲਾਲੂ ਨੇ ਰਾਏ ਬੁਲਾਰ ਜੀ ਕੋਲੋਂ ਕਹਾਇਆ।
ਨਾਨਕ ਜੇ ਮਨ ਫਿਰਨ ਪਰ ਕਰਤੇ ਪਇਓ ਉਦਾਸ।
ਕਹਿਣ ਲੱਗੇ ਜੀ ਜੇ ਤੁਹਾਡਾ ਮਨ ਘਰ ਵੱਲੋਂ ਉਦਾਸ ਹੋ ਗਿਆ, ਘਰ ਵਿੱਚ ਮਨ ਨਹੀਂ ਲੱਗਦਾ, ਮਨ ਦੀਆਂ ਕਈ ਪ੍ਰਕਾਰ ਦੀਆਂ ਤਰੰਗਾਂ ਹੁੰਦੀਆਂ, ਵੀ ਜੇ ਤੁਹਾਡਾ ਮਨ ਘਰ ਵਿੱਚ ਨਹੀਂ ਲੱਗਦਾ, ਘਰ ਵੱਲੋਂ ਤੁਹਾਡਾ ਮਨ ਉਦਾਸ ਹੋ ਗਿਆ, ਤੁਸੀਂ ਘਰ ਵਿੱਚ ਰਹਿਣਾ ਨਹੀਂ ਚਾਹੁੰਦੇ, ਤੁਸੀਂ ਫਿਰ ਤੁਰ ਕੇ ਦੁਨੀਆ ਵੇਖਣੀ ਚਾਹੁੰਦੇ ਹੋ, ਬਾਹਰ ਜਾਣਾ ਚਾਹੁੰਦੇ ਹੋ, ਅਤੇ ਇਸ ਤਰ੍ਹਾਂ ਦੀ ਜੇ ਤੁਹਾਡੇ ਮਨ 'ਚ ਲਾਲਸਾ ਹੈ,
ਕਰਤੇ ਪਇਓ ਉਦਾਸ ਬੋਲ ਲੀਜੈ ਕਿੰਕਾਨਾ।
ਜੇ ਘਰ ਵੱਲੋਂ ਤੁਹਾਡਾ ਮਨ ਉਦਾਸ ਹੋ ਗਿਆ, ਘਰ ਵਿੱਚੋਂ ਉਪਰਾਮਤਾ ਹੋ ਗਈ ਹੈ, ਬਾਹਰ ਫਿਰਨਾ ਟੁਰਨਾ ਚਾਹੁੰਦੇ ਹੋ, ਅਤੇ ਫਿਰ ਸਾਡੀ ਇਹ ਬੇਨਤੀ ਹੈ ਕਿ ਮਹਾਰਾਜ ਜੀ ਤੁਸੀਂ ਸੌਦਾਗਰੀ ਕਰ ਲਓ, ਘੋੜੇ ਮੁੱਲ ਖਰੀਦ ਲਓ, ਮੈਂ ਖਰੀਦ ਕੇ ਦੇ ਦਿੰਦਾ। ਰਾਏ ਬੁਲਾਰ ਕਹਿੰਦਾ ਜਿੰਨੇ ਘੋੜੇ ਕਹਿੰਦੇ ਹੋ ਉਹ ਵਧੀਆ ਘੋੜੇ ਮੁੱਲ ਮੈਂ ਖਰੀਦ ਕੇ ਤੁਹਾਨੂੰ ਲੈ ਦਿੰਦਾ, ਤੁਸੀਂ ਘੋੜੇ ਮੁੱਲ ਖਰੀਦ ਲਓ।
ਕਰੀਏ ਤਿੰਨ ਕੋ ਵਣਜ ਫਿਰ ਉਹ ਦੇਸ਼ਨ ਜੈ ਜਾਨਾ।
ਉਹ ਘੋੜੇ ਤੁਸੀਂ ਦੇਸ਼ਾਂ ਦੂਸਰਿਆਂ 'ਚ ਲੈ ਕੇ ਜਾਓ, ਨਾਲੇ ਟੁਰਦੇ ਫਿਰਦੇ ਵੀ ਰਹੋਗੇ, ਤੁਹਾਡਾ ਮਨ ਵੀ ਲੱਗਾ ਰਹੇਗਾ, ਅਤੇ ਉਹ ਘੋੜੇ ਜਿੱਥੇ ਤੁਹਾਨੂੰ ਕੋਈ ਚੰਗੀ ਥਾਂ ਲੱਗੇ ਉੱਥੋਂ ਵੇਚ ਦੇਣਾ, ਕਿੱਥੋਂ ਮੁਨਾਫਾ ਮਿਲੇ ਉੱਥੋਂ ਵੇਚ ਦੇਣਾ, ਅਤੇ ਫਿਰ ਕੁਝ ਸਮੇਂ ਬਾਅਦ ਘੱਟੋ ਘੱਟ ਘਰਦਿਆਂ ਨੂੰ ਤਾਂ ਇਹ ਆਸ ਉਮੀਦ ਹੋਵੇਗੀ ਨਾ ਵੀ ਤੁਸੀਂ ਵਾਪਸ ਆਉਣਾ, ਵਪਾਰ ਕਰਨ ਗਏ ਨੇ, ਹੁਣ ਤੁਸੀਂ ਜਾਣਾ, ਅਤੇ ਉਹਨਾਂ ਨੂੰ ਇਹ ਵੀ ਉਮੀਦ ਕੋਈ ਨਹੀਂ ਵੀ ਵਾਪਸ ਖਬਰੇ ਆਉਣ ਕਿ ਨਾ ਆਉਣ। ਵਪਾਰ ਕਰੋਗੇ। ਮਹਾਰਾਜ ਜੀ ਘੋੜੇ ਖਰੀਦ ਲਓ, ਘੋੜੇ ਖਰੀਦ ਕੇ ਤੁਸੀਂ ਕਿਸੇ ਦੇਸ਼ ਵਿੱਚ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਹੀ ਫਿਰ ਕੇ ਜਾ ਕੇ ਉਹ ਘੋੜੇ ਵੇਚ ਕੇ ਉਹਨਾਂ ਦਾ ਵਪਾਰ ਕਰ ਲਓ।
ਤਵ ਜਨਨੀ ਧੀਰਜ ਧਰੈ ਸੁਤ ਆਵੇ ਫਿਰ ਧਾਮ।
ਆਸ ਜਿਹੜੀ ਹੁੰਦੀ ਹੈ ਨਾ, ਆਸ ਇਹਦੇ 'ਤੇ ਆਕਾਸ਼ ਟੰਗਿਆ ਹੁੰਦਾ। ਘੱਟੋ ਘੱਟ ਤੁਹਾਡੀ ਮਾਤਾ ਦੇ ਮਨ 'ਚ ਆਸ ਤਾਂ ਹੋਵੇਗੀ ਨਾ ਵੀ ਮੇਰਾ ਪੁੱਤਰ ਮੁੜੇਗਾ, ਆਏਗਾ ਵਾਪਸ। ਇਹ ਆਸ ਬਣੀ ਰਹੇਗੀ ਮਾਂ ਦੇ ਮਨ 'ਚ, ਉਸ ਆਸ ਨਾਲ ਉਹ ਆਪਣਾ ਸਮਾਂ ਪਾਸ ਕਰ ਸਕਦੀ। ਪਰ ਹੁਣ ਤੁਸੀਂ ਗਏ ਅਤੇ ਉਹਨਾਂ ਦੇ ਮਨ 'ਚ ਇਹ ਵੀ ਆਸ ਨਹੀਂ ਹੋਣੀ ਵੀ ਪਤਾ ਨਹੀਂ ਕਿੱਧਰ ਗਏ ਅਤੇ ਕਦੋਂ ਵਾਪਸ ਮੁੜਨਾ, ਕਦੋਂ ਆਉਣਾ, ਕਦੋਂ ਨਹੀਂ ਆਉਣਾ। ਐਸਾ ਨਾ ਹੋਵੇ ਵੀ ਇਹਨਾਂ ਦੇ ਆਉਣ ਤੋਂ ਪਹਿਲਾਂ ਮੇਰੇ ਦਮ ਟੁੱਟ ਜਾਣ। ਇਸ ਕਰਕੇ ਹੁਣ ਇਹਨਾਂ ਦੇ ਅੰਦਰ ਆਸ ਤਾਂ ਹੋਵੇਗੀ ਨਾ, ਜੇ ਤੁਸੀਂ ਘੋੜਿਆਂ ਦਾ ਵਪਾਰ ਕਰਨ ਜਾਓਗੇ ਅਤੇ ਤੁਹਾਡੀ ਮਾਤਾ ਦੇ ਮਨ ਦੇ ਵਿੱਚ ਵੀ ਆਸ ਬਣੇਗੀ, ਇਹਨਾਂ ਦੇ ਮਨ ਵਿੱਚ ਵੀ ਧੀਰਜ ਬਣੇਗਾ।
ਸੁਣ ਸ਼੍ਰੋਣ ਸ਼੍ਰੀ ਮੁਖ ਬਣੇ ਤ੍ਰਿਤੀਆ ਪਦ ਅਭਿਰਾਮ।
ਮਹਾਰਾਜ ਜੀ ਨੇ ਬਚਨ ਸੁਣੇ ਅਤੇ ਕਹਿੰਦੇ ਜੀ ਰਾਹੇ ਜੀ ਸੌਦਾਗਰੀ ਵੀ ਅਸੀਂ ਨਿੱਤ ਕਰਦੇ ਹਾਂ, ਸੌਦਾਗਰ ਵੀ ਹਾਂ ਅਸੀਂ, ਘੋੜਿਆਂ ਦਾ ਵਪਾਰ ਵੀ ਨਿੱਤ ਕਰਦੇ ਹਾਂ, ਬੜੇ ਘੋੜੇ ਨੇ ਜਿਹੜੇ ਅਸੀਂ ਨਿੱਤ ਹੀ ਵੇਚਦੇ ਹਾਂ ਖਰੀਦਦੇ ਹਾਂ। ਗਰੀਬ ਨਵਾਜ ਪਾਤਸ਼ਾਹ ਜੀ ਨੇ ਫਿਰ ਤ੍ਰਿਤੀਆ ਪਦ ਸ਼ਬਦ ਦਾ ਉਸ ਵੇਲੇ ਕਿਹੋ ਜਿਹੀ ਸੌਦਾਗਰੀ ਕਰਨੀ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਸਰਾ ਪਦ ਇਸ ਸ਼ਬਦ ਦਾ ਉਚਾਰਨ ਕਰਦਿਆਂ ਬੋਲੇ।
ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ।
ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਸ਼ਾਸਤਰਾਂ ਦੀ ਕਥਾ ਸੁਣਨੀ, ਜਿਹੜੇ ਧਰਮ ਗ੍ਰੰਥ ਨੇ ਉਹਨਾਂ ਵਿੱਚ ਜੋ ਗਿਆਨ ਹੈ ਉਹ ਸੁਣਨਾ। ਅਸੀਂ ਸੁਣਦੇ ਨਹੀਂ ਕਿੰਤੂ ਜ਼ਰੂਰ ਕਰਦੇ ਹਾਂ ਸ਼ਾਸਤਰਾਂ 'ਤੇ, ਜਿਹੜੀ ਪਰਮੇਸ਼ਰ ਦੀ ਕਥਾ ਸੁਣਾਉਣ ਵਾਲੇ ਗ੍ਰੰਥ ਨੇ ਉਹਨਾਂ 'ਤੇ ਕਿੰਤੂ ਨਹੀਂ ਕਰਨਾ, ਸੁਣਨਾ ਪਿਆਰ ਨਾਲ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਸੁਣਨੀ, ਗੁਰਬਾਣੀ ਦੀ ਕਥਾ ਸੁਣਨੀ, ਗੁਰੂ ਕਾ ਇਤਿਹਾਸ ਸੁਣਨਾ, ਇਹ ਸ਼ਾਸਤਰਾਂ ਦੀ ਕਥਾ ਹੀ ਹੈ ਨਾ ਸਾਰੀ। ਅਤੇ ਇਸ ਕਥਾ ਨੂੰ ਸੁਣਨਾ ਕਹਿੰਦੇ ਇਹੀ ਸੌਦਾਗਰੀ ਹੈ। ਇਹ ਅਸੀਂ ਮੰਨੋ ਸੌਦਾਗਰੀ, ਇਹੀ ਸਾਡਾ ਸੌਦਾਗਰ ਪੁਣਾ, ਘੋੜਿਆਂ ਦੇ ਵਪਾਰੀ ਨੂੰ ਸੌਦਾਗਰ ਕਹਿੰਦੇ ਨੇ। ਸ਼ਾਸਤਰਾਂ ਦੀ ਕਥਾ ਸੁਣਨੀ, ਗੁਰਬਾਣੀ ਦੀ ਕਥਾ ਸੁਣਨੀ, ਗੁਰੂ ਕੇ ਇਤਿਹਾਸ ਦੀ ਕਥਾ ਸੁਣਨੀ, ਇਹ ਸੌਦਾਗਰੀ ਹੈ। ਸਤ ਸੰਤੋਖ ਦਇਆ ਖਿਮਾ ਇਹ ਜਿਹੜੇ ਸ਼ੁਭ ਗੁਣ ਨੇ, ਮਹਾਰਾਜ ਜੀ ਕਹਿੰਦੇ ਇਹ ਅਸੀਂ ਘੋੜੇ ਆਪਣੇ ਨਾਲ ਲੈ ਲਏ, ਖਰੀਦੇ ਹੋਏ ਘੋੜੇ ਨੇ ਸਾਡੇ। ਸੱਤ ਘੋੜੇ ਲੈ ਚੱਲ, ਸੱਤ ਸੰਤੋਖ ਆਦਿਕ ਜਾਂ ਸੱਚਾ ਨਾਮ ਜਿਹੜਾ ਹੈ ਪਰਮੇਸ਼ਰ ਦਾ ਜਾਂ ਜਿੰਨੇ ਸ਼ੁਭ ਗੁਣ ਨੇ, ਇਹ ਅਸੀਂ ਘੋੜੇ ਆਪਣੇ ਨਾਲ ਲੈ ਕੇ ਚੱਲੇ ਹਾਂ।
ਖਰਚ ਬੰਨ ਚੰਗੇ ਆਈਆਂ ਮਤ ਮੰਨ ਜਾਣਾ ਕੱਲ।
ਫਿਰ ਮਹਾਰਾਜ ਜੀ ਕਹਿੰਦੇ ਸੌਦਾਗਰ ਜਦੋਂ ਘੋੜੇ ਲੈ ਕੇ ਵਪਾਰ ਕਰਨ ਲਈ ਜਾਂਦਾ ਤੇ ਉਹ ਰਾਹ ਦਾ ਖਰਚ ਵੀ ਨਾਲ ਲੈਂਦਾ, ਕਿਤੇ ਰਸਤੇ 'ਚ ਲੋੜ ਪੈ ਜੇ ਧਨ ਦੀ, ਉਹ ਰਾਹ ਦਾ ਖਰਚ ਵੀ, ਮੁਸਾਫਰੀ ਖਰਚ ਵੀ ਆਪਣੇ ਨਾਲ ਰੱਖਦਾ। ਮਹਾਰਾਜ ਜੀ ਕਹਿੰਦੇ ਅਸੀਂ ਵੀ ਖਰਚ ਬੰਨਿਆ ਹੋਇਆ, ਕਿਹੜਾ ਚੰਗਿਆਈਆਂ ਦਾ, ਜਿੰਨੀਆਂ ਚੰਗਿਆਈਆਂ ਨੇ ਕਿਸੇ ਦਾ ਭਲਾ ਕਰ ਦੇਣਾ, ਉਹ ਜਿੰਨੀਆਂ ਚੰਗਿਆਈਆਂ ਨੇ ਅਸੀਂ ਉਹਦਾ ਖਰਚ ਆਪਣੇ ਪੱਲੇ ਬੰਨਿਆ ਹੋਇਆ, ਔਰ ਇਹ ਅਵਸਥਾ ਬਣਾਈ ਹੋਈ ਹੈ ਮਤ ਮੰਨ ਜਾਣਾ ਕੱਲ੍ਹ, ਕੱਲ੍ਹ ਦੇ ਉੱਤੇ ਨਹੀਂ, ਜੇ ਕੋਈ ਚੰਗਾ ਕੰਮ ਕਰਨਾ ਤਾਂ ਅੱਜ ਹੀ ਹੁਣੇ ਹੀ। ਅਸੀਂ ਧਰਮ ਦਾ ਕੰਮ ਕਰਨਾ ਹੋਵੇ ਉਹਦੇ ਵਾਸਤੇ ਕੱਲ੍ਹ ਹੈ, ਦੁਨਿਆਵੀ ਕੰਮ ਕਰਨਾ ਹੋਵੇ ਜੀ ਹੁਣੇ ਹੋ ਜਾਵੇ ਤਾਂ ਚੰਗੀ ਗੱਲ ਹੈ, ਧਾਰਮਿਕ ਕਰਮ ਕਰਨਾ ਹੋਵੇ ਕੋਈ ਨਹੀਂ ਜੀ ਹੋ ਜਾਏਗਾ, ਕੱਲ੍ਹ ਹੋ ਜਾਏਗਾ, ਪਰਸੋਂ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਧਰਮ ਦੇ ਵਿੱਚ ਕੱਲ੍ਹ ਨਹੀਂ ਹੈ, ਧਰਮ ਦੇ ਵਿੱਚ ਤਾਂ ਅੱਜ ਹੈ, ਵਰਤਮਾਨ, ਹੁਣ। ਭਾਈ ਵੀਰ ਸਿੰਘ ਜੀ ਨੇ ਵੀ ਕਿਹਾ ਨਾ, ਭਲਕ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਕੱਲ੍ਹ ਹਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਭਲਕ ਦੀ ਸੋਚ ਕੱਲ੍ਹ ਭਲਕ ਦੀ ਸੋਚ ਅੱਜ ਇਹ ਮੁਫਤ ਗਵਾਈ। ਆਹ ਜਿਹੜੀ ਅੱਜ ਹੈ ਪਿਛਲੇ ਬੀਤ ਚੁੱਕੇ ਸਮੇਂ ਦੀ ਜਾਂ ਆਉਣ ਵਾਲੇ ਸਮੇਂ ਦੀ ਸੋਚ ਫਿਕਰ ਕਰਕੇ ਇਹਨੂੰ ਫਿਕਰਾਂ ਦੇ ਵਿੱਚ ਲਾ ਕੇ ਅੱਜ ਦੀ ਇਹ ਬਤੀਤ, ਅੱਜ ਦਾ ਜਿਹੜਾ ਵਰਤਮਾਨ ਹੈ ਇਹ ਬਤੀਤ ਕਰ ਦਿੱਤਾ। ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਹਰ ਰਸ ਪੀਂਦੇ ਹਾਂ, ਹਰ ਰਸ ਵਿੱਚ ਮੱਤੇ ਖੀਵੇ ਹਾਂ, ਹਰ ਰਸ ਵਿੱਚ ਮੱਤੇ ਖੀਵੇ ਹਾਂ। ਭਾਈ ਗੁਰਦਾਸ ਜੀ ਵੀ ਕਹਿੰਦੇ ਗੁਰਮੁਖ ਵਰਤਮਾਨ ਵਿੱਚ ਵਰਤਦਾ, ਗੁਰਮੁਖ ਜਿਹੜਾ ਆ ਉਹ ਵਰਤਮਾਨ ਵਿੱਚ ਵਰਤਦਾ, ਅੱਜ ਦੇ ਵਿੱਚ, ਉਹ ਆਉਣ ਵਾਲੇ ਸਮੇਂ ਦੀ ਕੱਲ੍ਹ ਦੀ ਗੱਲ ਨਹੀਂ ਕਰਦਾ। ਉਹ ਕਹਿੰਦਾ ਜੀ ਅੱਜ ਹੁਣ ਹੁਣੇ ਹੀ, ਕੱਲ੍ਹ ਤਾਂ ਬਹੁਤ ਦੂਰ ਹੈ। ਕਬੀਰ ਜੀ ਵੀ ਮਹਾਰਾਜ ਜੀ ਕਹਿੰਦੇ ਨੇ ਨਾ ਅਬ ਕਰਤਾ ਸੋਇ ਤਾਲ, ਅਬ ਹੁਣ ਕਰਦਾ ਜੀ ਹੁਣੇ ਉਹ ਵੀ ਦੂਰ ਹੈ। ਕਹਿੰਦੇ ਹੁਣੇ ਜਿਸ ਵੇਲੇ ਚੇਤੇ ਆ ਗਿਆ ਉਦੋਂ ਹੀ ਨਾਮ 'ਚ ਸੁਰਤ ਜੁੜ ਜਾਏ, ਉਦੋਂ ਹੀ ਪ੍ਰਭੂ ਦੇ ਨਾਮ ਦੇ ਵਿੱਚ ਰੰਗ ਵਿੱਚ ਸੁਰਤ ਜੁੜ ਜਾਏ ਉਸੇ ਵੇਲੇ। ਇੱਦਾਂ ਮਹਾਂਪੁਰਖ ਵਰਤਮਾਨ ਨੂੰ ਸੰਭਾਲਦੇ। ਮਹਾਰਾਜ ਜੀ ਕਹਿੰਦੇ ਮਤ ਮਨ ਜਾਣਾ ਕੱਲ, ਮਤ ਮਨ ਵਿੱਚ ਇਹ ਜਾਣੇ ਵੀ ਕੱਲ੍ਹ ਨੂੰ ਕਰਾਂਗਾ ਚੰਗਿਆਈ ਦਾ ਕੰਮ। ਮਹਾਰਾਜ ਜੀ ਕਹਿੰਦੇ ਅੱਜ ਹੁਣੇ ਹੀ ਚੰਗਿਆਈਆਂ ਵਿੱਚ ਪ੍ਰਵਿਰਤ ਹੋ ਕੇ ਉਹ ਚੰਗਿਆਈਆਂ ਦਾ ਖਰਚ ਅਸੀਂ ਆਪਣੀ ਬੁੱਧੀ ਰੂਪੀ ਪੱਲੇ ਵਿੱਚ ਬੰਨ ਲਿਆ ਹੋਇਆ।
ਨਿਰੰਕਾਰ ਕਹਿ ਦੇ ਸਜਾਏ ਤਾਂ ਸੁੱਕ ਲੈ ਮਹੱਲ।
ਮਹਾਰਾਜ ਜੀ ਕਹਿੰਦੇ ਫਿਰ ਜਿਵੇਂ ਘੋੜੇ ਦੂਸਰੇ ਦੇਸ਼ ਲਿਜਾਈਦੇ ਨੇ ਨਾ, ਕਹਿੰਦੇ ਇੱਦਾਂ ਆਹ ਘੋੜੇ ਲੈ ਕੇ ਆਹ ਖਰਚ ਲੈ ਕੇ ਚੰਗਿਆਈਆਂ ਦਾ ਫਿਰ ਨਿਰੰਕਾਰ ਦੇ ਦੇਸ਼ ਜਾਈਦਾ। ਨਿਰਾਕਾਰ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਉਹਦੇ ਦੇਸ਼ ਵਿੱਚ ਜਾਈਏ ਅਤੇ ਤਾਂ ਸੁੱਖ ਲਹਿ ਮਹੱਲ। ਫਿਰ ਅੰਦਰਲੇ ਸੁੱਖ ਦੀ, ਜਿਹੜੇ ਅੰਦਰਲੇ ਮਹਿਲ ਦੇ ਨਿੱਜ ਘਰ ਦੇ ਸੁੱਖ ਦੀ ਪ੍ਰਾਪਤੀ ਤਦੇ ਹੁੰਦੀ ਹੈ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ, ਜੇ ਇਹੋ ਜਿਹੀ ਸੌਦਾਗਰੀ ਕਰੇ, ਇਹੋ ਜਿਹਾ ਵਿਆਪਾਰ ਕਰੇ ਜੋ ਉੱਪਰ ਮਹਾਰਾਜ ਗਰੀਬ ਨਵਾਜ ਜੀ ਨੇ ਕਿਹਾ ਹੈ।
ਦੋਹੇਰਾ ਕਹੇ ਨਿਵ੍ਰਿਤ ਕੇ ਬਚਨ ਜੇ ਨੈ ਸਮਝਤ ਮਨ ਮਾਏ।
ਮਹਾਰਾਜ ਜੀ ਨੇ ਜਿਹੜੇ ਬਚਨ ਕਹੇ ਨੇ ਨਾ ਇਹ ਨਿਵਿਰਤੀ ਮਾਰਗ ਦੇ ਨੇ। ਨਿਰਵਿਰਤੀ, ਪ੍ਰਵਿਰਤੀ ਅਤੇ ਨਿਰਵਿਰਤੀ ਦੋ, ਪ੍ਰਵਿਰਤੀ ਤਾਂ ਸਾਨੂੰ ਪਤਾ ਹੈ ਵੀ ਅਸੀਂ ਆਹ ਕੰਮ ਕਰਨਾ, ਨਿਰਵਿਰਤੀ ਦਾ ਨਹੀਂ ਪਤਾ। ਪਰ ਗੁਰਮੁਖ ਪ੍ਰਵਿਰਤ ਨਿਰਵਿਰਤ ਪਛਾਣਾ, ਗੁਰਮੁਖ ਦੋਵਾਂ ਨੂੰ ਪਛਾਣ ਲੈਂਦੇ। ਪ੍ਰਵਿਰਤੀ ਵਿੱਚ ਰਹਿੰਦੇ ਹਾਂ ਵੀ ਨਿਵਿਰਤੀ ਕਿਵੇਂ ਹੋਣੀ ਹੈ। ਮਹਾਰਾਜ ਜੀ ਨੇ ਜਿਹੜੇ ਆ ਨਿਰਵਿਰਤੀ ਦੇ ਬਚਨ ਕਹੇ ਨੇ ਨਾ, ਉਹਨਾਂ ਨੂੰ ਸਮਝ ਨਹੀਂ ਆਏ, ਨਾ ਚਾਚੇ ਲਾਲੂ ਨੂੰ, ਨਾ ਪਿਤਾ ਜੀ ਨੂੰ, ਨਾ ਮਾਤਾ ਜੀ ਨੂੰ। ਇਹ ਨਿਰਵਿਰਤੀ ਦੇ ਜਿਹੜੇ ਕਹੇ ਹੋਏ ਬਚਨ ਸਨ ਉਹਨਾਂ ਦੇ ਮਨ 'ਚ ਸਮਝ ਨਹੀਂ ਆਏ।
ਬਹੁਰ ਬਹੁਰ ਪ੍ਰਵਿਰਤੀ ਕੇ ਕਮਲ ਬਦਨ ਸੋ ਪ੍ਰਾਏ।
ਸਤਿਗੁਰੂ ਜੀ ਨਿਰਵਿਰਤੀ ਦੀ ਗੱਲ ਕਰਦੇ ਨੇ, ਉਹ ਵਾਰ ਵਾਰ ਪ੍ਰਵਿਰਤੀ ਦੀ ਗੱਲ ਕਰਦੇ ਵੀ ਆਹ ਕੰਮ ਕਰੋ ਜੀ। ਮਹਾਰਾਜ ਜੀ ਕਹਿੰਦੇ ਵੀ ਕਰ ਹੀ ਰਹੇ ਹਾਂ ਅਸੀਂ ਤਾਂ ਆਹ ਕੰਮ ਕਰ ਰਹੇ ਹਾਂ। ਉਹ ਵਾਰ ਵਾਰ ਪ੍ਰਵਿਰਤੀ ਦੀ ਗੱਲ ਕਰਦੇ ਨੇ ਅਤੇ ਪ੍ਰਵਿਰਤੀ ਦੀ ਗੱਲ ਕਰਨ ਵਾਲਾ ਨਿਰਵਿਰਤੀ ਨੂੰ ਕਿਵੇਂ ਸਮਝੇ, ਹੁਣ ਕਿਵੇਂ ਜਾਣੇ। ਇਸ ਕਰਕੇ ਉਹ ਆਪਣੀ ਥਾਂ 'ਤੇ ਵਾਰ ਵਾਰ ਪ੍ਰਵਿਰਤੀ ਦੇ ਵਚਨ ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ। ਵਾਰ ਵਾਰ ਆਪਣੀ ਮਤ ਅਨੁਸਾਰ ਜਿਵੇਂ ਉਹਨਾਂ ਦੇ ਮਨ 'ਚ ਖਿਆਲ ਆਉਂਦਾ ਉਹਦੇ ਮੁਤਾਬਕ ਪ੍ਰਵਿਰਤੀ ਦੀ ਗੱਲ, ਸੰਸਾਰ ਦੀ ਗੱਲ ਕਰਦੇ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦੇ ਘਰ ਦੀ ਗੱਲ ਕਰਦੇ। ਫਿਰ ਪਾਤਸ਼ਾਹ ਜੀ ਨੂੰ ਹੋਰ ਵੀ ਬਚਨ ਕਹਿ ਰਹੇ ਨੇ ਅਤੇ ਪਾਤਸ਼ਾਹ ਗਰੀਬ ਨਵਾਜ ਜੀ ਫਿਰ ਉਹਨਾਂ ਨੂੰ ਚੌਥਾ ਪਦ ਸ਼ਬਦ ਦਾ ਉਚਾਰਨ ਕਰਕੇ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ, ਗੁਰੂ ਕੀ ਬਾਣੀ ਕਥਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿ